ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਬੜੇ ਪਿਆਰ ਦੇ ਨਾਲ ਕਿਹਾ, ਬਾਬਾ ਜੀ ਤੁਸੀਂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹੇ ਹੋ, ਉਹਨਾਂ ਦੇ ਵਚਨ ਵਿਲਾਸ ਸੁਣੇ ਨੇ, ਉਹਨਾਂ ਨੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ ਹੈ, ਇਹ ਆਪ ਜੀ ਨੇ ਉਹ ਅੱਖਾਂ ਦੇ ਨਾਲ ਵੇਖਿਆ ਵੀ ਹੈ। ਆਪ ਕਿਰਪਾ ਕਰੋ, ਕੋਈ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਗੁਰੂ ਅੰਗਦ ਦੇਵ ਮਹਾਰਾਜ ਜੀ ਜਾਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਕੋਈ ਗਾਥਾ ਸਾਨੂੰ ਸੁਣਾਓ। ਬਾਬਾ ਬੁੱਢਾ ਜੀ ਉਸ ਸਮੇਂ ਮੁਸਕਰਾਏ ਤੇ ਮੁਸਕਰਾ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਦਾਤਾ ਤੁਸੀਂ ਸੂਰਜ ਹੋ ਤੇ ਮੈਂ ਇੱਕ ਦੀਪਕ ਹਾਂ, ਤੇ ਮੈਂ ਤੁਹਾਡੀ ਕਿਵੇਂ ਸਮਤਾ ਪਾ ਸਕਦਾ ਹਾਂ? ਗੁਰੂ ਨਾਨਕ ਦਾ ਇਤਿਹਾਸ ਅਥਾਹ ਹੈ, ਉਹ ਮੈਂ ਕਿਵੇਂ ਬਿਆਨ ਕਰ ਸਕਦਾ ਹੈ? ਮੇਰੀ ਅਲਪ ਮਤ ਹੈ। ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਸਾਰਾ ਕੁਝ ਜਾਣਦੇ ਹੋ, ਤਾਂ ਉਸ ਸਮੇਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ ਅਸੀਂ ਸਾਰਾ ਕੁਝ ਜਾਣਦੇ ਹਾਂ, ਪਰ ਤੁਹਾਡੀ ਰਸਨਾ ਤੋਂ ਸੁਣਨਾ ਚਾਹੁੰਦੇ ਹਾਂ। ਫਿਰ ਬਾਬਾ ਬੁੱਢਾ ਜੀ ਨੇ ਬੜੇ ਪਿਆਰ ਦੇ ਵਿੱਚ ਅੰਤਰ ਆਤਮੇ ਵਿਚਾਰ ਕੀਤੀ, ਸਤਿਗੁਰਾਂ ਦੇ ਕਿਹੜਾ ਪ੍ਰਸੰਗ ਗਰੀਬ ਨਿਵਾਜ ਸਾਹਿਬ ਜੀ ਦੇ ਅੱਗੇ ਰੱਖਾਂ, ਤਾਂ ਉਸ ਸਮੇਂ ਵਿਚਾਰ ਕਰਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਇਹ ਸਤਨਾਮ ਦੇ ਪ੍ਰੇਮਾ ਭਗਤੀ ਦੇ ਭੰਡਾਰੇ ਭਰੇ ਪਏ ਨੇ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਖਜ਼ਾਨੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੇ, ਤੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹਨਾਂ ਖਜ਼ਾਨਿਆਂ ਦੀ ਸੰਭਾਲ ਕੀਤੀ। ਉਹ ਖਜ਼ਾਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੇ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਨਾਮ ਦੇ ਖਜ਼ਾਨੇ ਦੋਨਾਂ ਹੱਥਾਂ ਦੇ ਨਾਲ ਸਤਿਗੁਰਾਂ ਨੇ ਲੁਟਾਏ। ਜੋ ਵੀ ਗਰੀਬ ਨਿਵਾਜ ਸਾਹਿਬ ਜੀ ਦੇ ਦਰ ਤੇ ਆਇਆ, ਭਾਵਨਾ ਨਾਲ ਸੇਵਾ ਕੀਤੀ, ਗਰੀਬ ਨਿਵਾਜ ਸਾਹਿਬ ਜੀ ਨੇ ਉਹਨੂੰ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ, ਉਹਦੇ ਜੀਵਨ ਦੇ ਅੰਦਰ ਆਨੰਦ ਬਖਸ਼ਿਸ਼ ਕਰ ਦਿੱਤਾ ਹੈ। ਚੌਂ ਦਿਸ਼ਾਵਾਂ ਤੋਂ ਹੀ, ਦੇਸਾਂ ਵਿਦੇਸਾਂ ਤੋਂ ਸੰਗਤਾਂ ਸਤਿਗੁਰੂ ਜੀ ਦੇ ਦਰ ਤੇ ਆਈਆਂ, ਸਮੁੱਚੀ ਕਾਇਨਾਤ ਦੇ ਵਿੱਚ ਸਤਿਗੁਰਾਂ ਦਾ ਜਸ ਫੈਲਿਆ, ਤੇ ਜਿੱਥੇ ਕਿਤੇ ਵੀ ਹੈ ਤੇ ਹਰ ਪਾਸੇ ਨਾਮ ਦ੍ਰਿੜ ਕਰਵਾਇਆ ਹੈ। ਇਹ ਇਤਿਹਾਸ ਆਪ ਜੀ ਨੇ ਇੱਥੋਂ ਤੱਕ ਕੱਲ ਸਰਵਣ ਕੀਤਾ ਸੀ, ਆਓ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ। ਅੱਜ ਦੇ ਇਤਿਹਾਸ ਨੂੰ ਪੜਨ ਵਿਚਾਰਨ ਤੋਂ ਪਹਿਲਾਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਮਨ ਦੀ ਅਤੇ ਜਿਹਵਾ ਦੀ ਪਵਿੱਤਰਤਾ ਦੇ ਲਈ ਪਿਆਰ ਦੇ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ੋ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗੁਰ ਸਮਦਾਤਾ ਕੌਣ ਅਹੀ ਧੰਨ। ਬਾਬਾ ਬੁੱਢਾ ਜੀ ਕਹਿਣ ਲੱਗੇ, ਸਮਰੱਥ ਗੁਰੂ ਵਰਗਾ ਸੰਸਾਰ ਦੇ ਅੰਦਰ ਕੋਈ ਦਾਤਾ ਨਹੀਂ ਹੈ। ਸਤਿਗੁਰੂ ਸਭ ਤੋਂ ਸਰਮੋਰ ਦਾਤੇ ਨੇ, ਤੇ ਗਰੀਬ ਨਿਵਾਜ ਸਾਹਿਬ ਜੀ ਵਰਗਾ ਸੰਸਾਰ ਦੇ ਅੰਦਰ ਕੋਈ ਵੀ ਦਾਤਾ ਨਹੀਂ ਹੈ। ਸਤਿਗੁਰਾਂ ਨੇ ਆਪਣਾ ਸਰਬੰਸ਼ ਦਾਨ ਕਰ ਦਿੱਤਾ ਹੈ, ਕੋਈ ਸੰਸਾਰ ਦੇ ਅੰਦਰ ਐਸਾ ਦਾਤਾ ਹੈ ਕੋਈ ਨਹੀਂ ਹੈ। ਕੋਈ ਧਨ ਦਾਨ ਕਰ ਸਕਦਾ, ਕੋਈ ਸੋਨਾ ਦਾਨ ਕਰ ਸਕਦਾ, ਕੋਈ ਜ਼ਮੀਨ ਜਾਇਦਾਦ ਦਾਨ ਕਰ ਸਕਦਾ ਹੈ, ਕੋਈ ਹਾਥੀ ਘੋੜੇ ਦਾਨ ਕਰ ਸਕਦਾ, ਪਰ ਸਰਬੰਸ਼ ਦਾਨ ਨਹੀਂ ਕਰ ਸਕਦਾ। ਗੁਰੂ ਵਰਗਾ ਸੰਸਾਰ ਦੇ ਅੰਦਰ ਦਾਤਾ ਕੋਈ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਕਵੀ ਆਇਆ ਜਿਹੜਾ ਆਰਥਿਕ ਤੌਰ 'ਤੇ ਬੜਾ ਕੰਗਾਲ ਹੈ, ਬੜਾ ਗਰੀਬ ਹੈ। ਉਹਨੇ ਆ ਕਰਕੇ ਕਲਗੀਧਰ ਪਿਤਾ ਜੀ ਦੇ ਕੋਲ ਕਵੀ ਦਰਬਾਰ ਲੱਗਿਆ ਹੋਇਆ ਤੇ ਉਹਨਾਂ ਕਵੀ ਜਨਾਂ ਦੇ ਕੋਲੋਂ ਜਿਹੜਾ ਸਟੇਜ ਸਕੱਤਰ ਹੈ ਬੇਨਤੀ ਕੀਤੀ ਮੈਨੂੰ ਵੀ ਸਮਾਂ ਦੇ ਦਿਓ। ਉਹਨੇ ਕਿਹਾ ਬਾਕੀ ਸਾਰੇ ਜਦੋਂ ਭੁਗਤ ਜਾਣਗੇ ਬਾਅਦ ਵਿੱਚ ਤੁਹਾਨੂੰ ਸਮਾਂ ਦੇ ਦੇਵਾਂਗੇ। ਜਦੋਂ ਸਾਰੇ ਕਵੀ ਭੁਗਤ ਗਏ ਤੇ ਇਸ ਕਵੀ ਹੀਰ ਨੂੰ ਵੀ ਉਹ ਸਮਾਂ ਦੇ ਦਿੱਤਾ। ਇਹ ਕਵਿਤਾ ਸੁਣਾਉਣ ਦੀ ਬਜਾਏ ਸਟੇਜ ਤੇ ਮੈਕ ਤੇ ਜਾਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਹੋਇਆ ਤੇ ਡੰਡ ਬੈਠਕਾਂ ਕੱਢਣ ਲੱਗ ਪਿਆ ਤੇ ਸਿੱਖ ਕਹਿਣ ਲੱਗੇ ਜੇ ਤੂੰ ਪਹਿਲਵਾਨ ਹੈ ਤੇ ਸਾਡੇ ਕੋਲੇ ਪਹਿਲਵਾਨ ਵੀ ਬੜੇ ਨੇ ਤੇ ਉਹਨਾਂ ਦੇ ਨਾਲ ਕੁਸ਼ਤੀ ਕਰ, ਤੂੰ ਡੰਡ ਬੈਠਕਾਂ ਕਾਹਦੇ ਲਈ ਕੱਢ ਰਿਹਾ, ਤੈਨੂੰ ਕਵਿਤਾ ਦੇ ਲਈ ਸਮਾਂ ਦਿੱਤਾ ਤੂੰ ਕਵਿਤਾ ਸੁਣਾ। ਉਸ ਸਮੇਂ ਕਵੀ ਹੀਰ ਕਹਿਣ ਲੱਗਿਆ ਮੈਂ ਸਤਿਗੁਰੂ ਜੀ ਦੇ ਅੱਗੇ ਇਸ ਲਈ ਡੰਡ ਬੈਠਕਾਂ ਕੱਢਦਾ ਮੈਂ ਦਲਿੱਦਰੀ ਨੂੰ ਗਰੀਬੀ ਨੂੰ ਅੱਜ ਮੈਂ ਪੁਕਾਰ ਕੇ ਕਹਿ ਰਿਹਾ ਕਿ ਇਹ ਦਲਿੱਦਰੀ ਹੈ ਗਰੀਬੀ, ਮੈਂ ਸਮਰੱਥ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ ਤੇ ਸਤਿਗੁਰਾਂ ਨੇ ਤੈਨੂੰ ਦਾਨ ਦੇ ਤੀਰਾਂ ਦੇ ਨਾਲ ਛਲਣੀ ਕਰ ਦੇਣਾ, ਤੈਨੂੰ ਬਿੰਨ ਕਰ ਕਰਕੇ ਰੱਖ ਦੇਣਾ, ਤੈਨੂੰ ਮੇਰੇ ਨੇੜੇ ਨਹੀਂ ਟੁੱਕਣ ਦੇਣਾ, ਮੈਂ ਐਸੇ ਦਾਤੇ ਦੀ ਸ਼ਰਨ ਵਿੱਚ ਆ ਗਿਆ ਹਾਂ। ਤੇ ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਤਰੁੱਠੇ ਨੇ ਤੇ ਇਸ ਕਵੀ ਹੀਰ ਦੇ ਵਜ਼ਨ ਦੇ ਬਰਾਬਰ ਇਹਨੂੰ ਸੋਨਾ ਦਾਨ ਦੇ ਦਿੱਤਾ ਹੈ, ਇਹ ਤੇ ਰਹਿਮਤ ਕਰ ਦਿੱਤੀ। ਗੁਰੂ ਵਰਗਾ ਸੰਸਾਰ ਦੇ ਅੰਦਰ ਕੋਈ ਦਾਨੀ ਨਹੀਂ ਹੈ, ਗੁਰੂ ਵਰਗਾ ਸੰਸਾਰ ਦੇ ਅੰਦਰ ਦਾਤਾ ਕੋਈ ਨਹੀਂ ਹੈ। ਤੋਸੋ ਨਹੀਂ ਦਾਤਾ ਕੂ ਮੋਸੋ ਨਾ ਭਿਖਾਰੀ ਦੀਨ, ਮੋਸੋ ਨਾ ਦੀਨ ਦਿਆਲ ਨਾ ਤੁਮ ਸਰ, ਸਤਿਗੁਰੂ ਤੇਰੇ ਵਰਗਾ ਦਇਆ ਨਿਧ ਕੋਈ ਨਹੀਂ ਤੇ ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਸੰਸਾਰ ਦੇ ਅੰਦਰ ਭਿਖਾਰੀ ਕੋਈ ਨਹੀਂ ਹੈ। ਗੁਰੂ ਦੇ ਬਰਾਬਰ ਸੰਸਾਰ ਦੇ ਅੰਦਰ ਕੋਈ ਦਾਤਾ ਨਹੀਂ ਹੈ। ਆ ਦੋ ਸ਼ਬਦ ਨੇ, ਇੱਕ ਸ਼ਬਦ ਹੈ ਦਾਨ ਤੇ ਦੂਸਰਾ ਹੈ ਦਾਤਾ। ਭੇਟਾ, ਇੱਕ ਅਸੀਂ ਭੇਟਾ ਸ਼ਬਦ ਵਰਤਦੇ ਹਾਂ, ਇੱਕ ਦਾਨ ਸ਼ਬਦ ਵਰਤਦੇ ਹਾਂ, ਦੋ ਸ਼ਬਦ ਨੇ। ਔਰ ਭੇਟਾ ਕਿੱਥੇ ਰੱਖਣੀ ਹੈ, ਦਾਨ ਕਿੱਥੇ ਕਰਨਾ ਹੈ? ਅਸੀਂ ਸਾਰੇ ਦਾਤੇ ਬਣੇ ਹੋਏ ਹਾਂ, ਸਾਨੂੰ ਇਸ ਗੱਲ ਦੀ ਅਜੇ ਤੱਕ ਸਮਝ ਨਹੀਂ ਆਈ ਭੇਟਾ ਕਿੱਥੇ ਰੱਖੀ ਜਾਂਦੀ ਹੈ ਤੇ ਦਾਨ ਕਿੱਥੇ ਕੀਤਾ ਜਾਂਦਾ। ਭੇਟਾ ਹਮੇਸ਼ਾ ਆਪ ਤੋਂ ਵੱਡਿਆਂ ਨੂੰ, ਸਤਿਕਾਰਯੋਗ ਵਿਅਕਤੀਆਂ ਨੂੰ ਅਦਬ ਦੇ ਨਾਲ, ਸਤਿਕਾਰ ਦੇ ਨਾਲ ਰੱਖੀ ਜਾਂਦੀ ਹੈ। ਹੁਣ ਗੁਰੂ ਚਰਨਾਂ ਦੇ ਵਿੱਚ ਜੋ ਵਸਤੂ ਭੇਟ ਕਰਨੀ ਹੈ ਉਹ ਭੇਟਾ ਹੈ, ਅਦਬ ਦੇ ਨਾਲ ਸਤਿਕਾਰ ਦੇ ਨਾਲ ਰੱਖਣੀ ਹੈ। ਇੰਨੇ ਸਤਿਕਾਰ ਦੇ ਨਾਲ ਰੱਖਣੀ ਆ ਕਿ ਜੇ ਸੱਜੇ ਹੱਥ ਨੇ ਰੱਖੀ ਹੈ ਨਾ ਭੇਟਾ ਖੱਬੇ ਨੂੰ ਪਤਾ ਹੀ ਨਾ ਲੱਗੇ। ਅੱਜ ਤਾਂ ਜੇ ਕਿਤੇ 2 ਰੁਪਏ ਵੀ ਗੋਲਕ ਚ ਪਾਉਣੇ ਆ ਤੇ ਜਦੋਂ ਤੱਕ 5 ਵਿਅਕਤੀਆਂ ਨੂੰ ਪਤਾ ਨਾ ਲੱਗ ਜਾਵੇ ਉਦੋਂ ਤੱਕ ਪਾਉਂਦੇ ਨੀ, ਖੜਾਕ ਕਰ ਦਿੰਦੇ ਆ, ਪੂਰੇ ਜ਼ੋਰ ਦੇ ਨਾਲ ਖੜਾਕ ਕਰਦੇ ਆ 5-7 ਬੰਦਿਆਂ ਦੀ ਜਿਨ੍ਹਾਂ ਦੀ ਸੁਰਤ ਜੁੜੀ ਹੁੰਦੀ ਆ ਨਾ ਗੁਰਸਿੱਖਾਂ ਦੀ, ਉਹਨਾਂ ਦੀ ਸੁਰਤ ਵੀ ਤੋੜ ਦਿੰਦੇ ਆ। ਗੁਰੂ ਚਰਨਾਂ ਦੇ ਵਿੱਚ ਭੇਟਾ ਰੱਖਣ ਦਾ ਹੀ ਨਹੀਂ ਪਤਾ ਲੱਗਿਆ ਵੀ ਗੁਰੂ ਚਰਨਾਂ ਵਿੱਚ ਭੇਟਾ ਰੱਖਣੀ ਕਿਵੇਂ, ਅਦਬ ਦੇ ਨਾਲ ਸਤਿਕਾਰ ਦੇ ਨਾਲ ਭੇਟਾ ਰੱਖਣੀ ਹੈ। ਤੇ ਪਰ ਅਸੀਂ ਗੁਰੂ ਚਰਨਾਂ ਦੇ ਵਿੱਚ ਜੋ ਕੋਈ ਵਸਤੂ ਅਰਪਣ ਕਰਦੇ ਹਾਂ ਉਹਦੇ ਤੇ ਅਸੀਂ ਆਪਣੀ ਹਉਮੈ ਦੀ ਮੋਹਰ ਲਾ ਦਿੰਦੇ ਹਾਂ ਕਿ ਫਲਾਨੇ ਵੱਲੋਂ ਦਾਨ ਕੀਤੀ ਗਈ। ਭਲਿਆ ਤੂੰ ਕੀ ਦਾਨ ਕਰ ਸਕਦਾ, ਉਹ ਤਾਂ ਦਾਤਾ ਸਮਸਤ ਜੀਵਾਂ ਨੂੰ ਦਾਨ ਦੇਣ ਵਾਲਾ ਹੈ, ਦਾਤੇ ਦੇ ਅੱਗੇ ਤੂੰ ਕੀ ਦਾ ਰੱਖ ਸਕਦਾ, ਤੂੰ ਉਹਨੂੰ ਕੀ ਦਾਨ ਕਰ ਸਕਦਾ, ਤੂੰ ਤਾਂ ਆਪ ਭਿਖਾਰੀ ਆ, ਆਪ ਮੰਗਤਾ ਹੈ, ਜਗਤ ਭਿਖਾਰੀ ਫਿਰਤਾ, ਸਭ ਕੋ ਦਾਤਾ ਰਾਮ, ਦੱਦਾ ਦਾਤਾ ਏਕ ਹੈ, ਇੱਕੋ ਹੀ ਦਾਤਾ ਨਾ ਸਾਰੇ ਸੰਸਾਰ ਦੇ ਅੰਦਰ। ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਭਾਈ ਦਾਤਾ ਗੁਰੂ ਹੈ ਤੇ ਗੁਰੂ ਵਰਗਾ ਸੰਸਾਰ ਦੇ ਅੰਦਰ ਹੋਰ ਕੋਈ ਦਾਤਾ ਨਹੀਂ ਹੈ, ਬਾਕੀ ਸੰਸਾਰ ਦੇ ਅੰਦਰ ਸਾਰੇ ਮੰਗਤੇ ਨੇ, ਸਾਰੇ ਭਿਖਾਰੀ ਨੇ। ਬਾਬਾ ਬੁੱਢਾ ਜੀ साहब गुरु हरगोबिंद साहब महाराज जी के चरणों में जगत गुरु गुरु नानक देव महाराज जी धन गुरु अंगद देव महाराज जी साहब श्री गुरु अमरदास पातशाह जी दे जीवन दियां गथावां सुनाउण लगे ने। कहन लगे दाता जी गुर सम दाता कहूं ना अह समुची कायनात दे अंदर आल वर्ल्ड दे विच गुरु वर्गा कोई भी दाता नहीं है।
बड़ पागी सब हिन तब लहे
जिन्ना दे बड़े भाग ने ओ समरथ गुरु दी शरण विच आउंदे ने ते समरथ गुरु दे कोलों ओ दाता प्राप्त करदे हन।
जिन सेवे हुए कर नेह काम
जिन्ना गुरसिखा ने निष्काम हो करके सतगुरु की सेवा कीती है सिमरन कीता है गुरु दर ते रहे ने किसे प्रकार की कामना नहीं सारिया इच्छावां नूं मिटा करके सेवा विच जुड़ गए ते बाबा बुड्ढा जी कहन लगे जेड़े निष्काम होके सेवा करदे हन
तिसने लियो नदद हर नाम
उना गुरसिखा ने सतगुरु दे घर विचों नगद नामा हर नाम दा वाहिगुरु दे सिमरन दा ए नगद नामा प्राप्त कीता उना नू नगद ए दौलत प्राप्त होई है।
जिन सकाम गुर सेवन की ना
जिन्ना ने कामना सहित सेवा कीती है इच्छावां रख करके सेवा कीती है कि मैनू आ पदार्थ चाहिदा है मैनू आ चाहिदा है मैनू शरीरक तंदुरुस्ती चाहिदी है कोई भी कामना लै करके सेवा कीती है।
रिद्ध सिद्ध सहत नाम प्रभु दीना
गरीब नवाज साहब जी ने उन्हां नूं रिद्धियां सिद्धियां बख्शिश कर दित्तियां ने नाम दी दात उन्हां नूं दे दित्ती है।
इक कर पयो भगत गुर सेवा
ते बाबा बुड्ढा जी कहन लगे सतगुरां दे इक हाथ दे विच एक कर दा अर्थ है हाथ एक हाथ दे विच सतगुरां दे आ प्रेमा भगती है जो सतगुरु दी सेवा करदे हन।
दुतीये हाथ करुणा गुरदेवा
ते गरीब नवाज साहब जी दे दूसरे हाथ दे विच करुणा है दया है।
इन दो हाथन नाम खजाना
इना दोना हाथां दे नाल सतगुरां ने नाम दा खजाना
प्रगट लुटायो सब जग जाना
ते प्रगट तौर ते जाहर तौर ते सतगुरां ने ए नाम दा खजाना लुटा दिता है सारा जगत जानदा है ते गरीब नवाज साहब धन सतगुरु श्री गुरु अमरदास पातशाह जी दे कोल उन्हां दी शरण दे विच भाई सोमा जी आए ने ते अपनी भुल बख्शाई ते गरीब नवाज साहब जी ने कृपा कर दित्ती क्या सोमिया अज तू शाहां दा शाह है जिथे संसारी धन संसारी शाह सी ना ते गरीब नवाज साहब जी कहन लगे अज तैनू नाम दा खजाना भी दे दिता है तू नाम दा भी शाह है ते संसारी धन दा भी शाह है तेरे कोले शाही पदवी मिल गई है तू शाहां दा शाह है। इस तरह गरीब नवाज साहब जी ने बड़िया ओदे ते बख्शिशां कीतियां जेड़ा गुरु का सिख गुरु शरण विच आया ते सतगुरु ने उहनां नूं नाम दी दात दे दित्ती रहमतां दे नाल वरसा दित्ता।
दिन प्रत करत रही असलीला
दिन प्रति दिन हर रोज धन सतगुरु श्री गुरु अमरदास पातशाह जी इस तरह दोनों हाथों दे नाल नाम दा खजाना लुटा रहे हन।
बख्शत बख्शिश अधिक सुशीला
जो भी सतगुरु जी दे दर ते आउंदे ने सतगुरां दा सुभाव बड़ा प्यार वाला है बड़ी निम्रता वाला सुभाव है जो सतगुरु दी शरण विच आ गए सतगुरु जी उन्हां दे उत्ते बख्शिशां करन लगे हन।
तब मैं देखे तर कर ध्याना
बाबा बुढ़ा जी कहन लगे उस समय मैं ध्यान ला करके सुरत ला करके वेखिया
किस प्रकार है नाम खजाना।
ये नाम दा खजाना किस प्रकार दा है, किहो जा नाम दा खजाना है। बाबा बुढ़ा जी कहन लगे मैं सुरत टिका के वेखिया, ध्यान ला के वेखिया, ये नाम दे खजाने दे विच की कुछ है।
रंचक हर तन कटियो ना कोई।
कह लगे इस खजाने नू जदों मैं सुरत दे नाल वेखिया ना ते ए तन कदे कटिया नहीं, ए वधदा ही गया है।
अद्भुत गत अवलोकी सोई।
मैं ये हैरान कर देन वाली अद्भुत जड़ी कथा ये सतगुरु जी दी वेखी है, उच्ची आत्मिक अवस्था दे दीदार कीते हन।
बदियो अनंत गुना भंडारा।
बाबा बुढ़ा जी कह लगे बेशुमार गुणा, ये जड़ा भंडारा है नाम दा खजाना बहुत ज्यादा बदया है।
जिस निस्तारी लोक हजारा।
जिस नाम ने एक नहीं हजारा दी गिनती दे विच लोकां दा उधार कर दिता है, लोकां नू तार दिता है, उना दे जीवन दे विचों सारे पाप कट दिते ने। किनका मात्र नाम हिरदे विच आ करके टिक जाए, जन्म जन्मात्रा दे रोगा नू पापा नू किलविखा नू नाश कर दिंदा है। दुध दे विच थोड़ा जिहा जाग लाया जांदा है ते सवेर नू ओ दही दा रूप हो जांदा है ते मदाना पा करके रिड़किया जांदा है ते मक्खन प्राप्त हुंदा है ते फिर ओदे विच ओ असल तत मिल जांदा है, घिओ दे दीदार हो जांदे ने। पर थोड़ा जिहा रंचक मात्र ओनू जाग लाया जांदा है, ये नहीं कि जिन्ना ओदे विच दुध है ते ओना जाग लाउणा है, पर जाग रंचक मात्र लाया जांदा, थोड़ा जिहा लाया जांदा। साडा शरीर बीमार हो जांदा है, कोई बुखार हो गया, कोई होर शरीर दे विच बीमारी आ करके टिक गई, डॉक्टर दे कोल जांदे आ, डॉक्टर साडे वजन दे हिसाब दे नाल दवाई नहीं दिंदा कि इहदा वजन 50 किलो है, 60 किलो है, 70 है, ते इहदे हिसाब नाल दवाई देनी है, ते निक्की जी टैबलेट दिंदा उहदे नाल जीव ठीक हो जांदा है, तंदुरुस्त हो जांदा है। लखा मन लकड़ा ने ते एक निक्की जी अग दी चिंगाड़ी सारियां लकड़ां नूं साड़ करके सुआ कर दिंदी है। लखा मन लकड़ां दे हिसाब दे नाल अग नहीं चाहीदी, एक निक्की जी अग दी चिंगाड़ी चाहीदी है। इसे तरह किणका मात्र नाम जीवन दे विचो जन्म जन्मात्रा दे जड़े पाप ने किलविख ने ओ खत्म कर दिंदा है, किलविखा नू पाप पापा नू मिटा दिंदा है, नाश कर दिंदा है। किणका एक जिस जीव सावे तां की महिमा गणी ना आवे, ते जिन्ना ने एक छिन मात्र भी किते वाहिगुरु नू त्याया ना, कलगीधर पिता जी कहन लगे एक चित जे एक छिन त्यायो काल फांस के बीच ना आयो, ओ फिर जन्म मरण दे गेड़ विच नहीं आउंदे, जन्म मरण दा गेड़ उहनां दा कट्टिया जांदा है जिहड़े एक छिन मात्र भी किते अकाल पुरख वाहिगुरु नू जप लैंदे ने। इसलिए बाबा कबीर जी ने वचन कीते ने, कहन लगे जे किते अद्धी तो अद्धी घड़ी भी वाहिगुरु दा सिमरन हो जाए, सुरत मालक दे नाल जुड़ जाए, इन्ने समय दे अंदर ही पार उतारा हो जांदा। कबीर एक घड़ी आधी हूं फुन आद भगतन सेती गोष्ट जो किनो सो लाभ। हुण एक घड़ी 12.5 मिंटां दी घड़ी है, एक घड़ी आधी घड़ी 6 मिंट ते आधी हूं फुन आद उहदे तो भी फिर आधी हो जाए, किते 2-3 मिंट किते जुड़ के वाहिगुरु दा सिमरन हो जाए, मालक दी इबादत हो जाए, ते जीवन दे विचो सारे पाप नष्ट हो जांदे ने, ते जीव दा निस्तारा हो जांदा है। बाबा बुढ़ा जी कहन लगे मैं सुरत दे नाल जदों वेखिया ते अणगिणत लोक ਇਸ ਨਾਮ ਨੂੰ ਜਪ ਕਰਕੇ ਭਵਜਲ ਸਾਗਰ ਤੋਂ ਪਾਰ ਹੋ ਗਏ ਹਨ।
ਪਿਕ ਚਰਿੱਤਰ ਮੈਂ ਬੋ ਬਿਸਮਾਇਓ,
ਬਾਬਾ ਬੁੱਢਾ ਜੀ ਕਹਿਣ ਲੱਗੇ ਮੈਂ ਸੁਰਤ ਦੇ ਨਾਲ ਵੇਖਿਆ ਸਤਿਗੁਰਾਂ ਦੇ ਐਸੇ ਚਰਿੱਤਰ ਵੇਖੇ ਨੇ, ਵੇਖ ਕਰਕੇ ਮੈਂ ਅਦਭੁਤ ਹੈਰਾਨਗੀ ਦੇ ਵਿੱਚ ਚਲਾ ਗਿਆ, ਵਿਸਮਾਦ ਵਿੱਚ ਚਲਾ ਗਿਆ।
ਨਿਜ ਮਤ ਕਰ ਕੁਛ ਜਾਈ ਨਾ ਪਾਇਓ,
ਬਾਬਾ ਬੁੱਢਾ ਜੀ ਕਹਿਣ ਲੱਗੇ ਮੈਂ ਨਿਜ ਮਤ ਦੇ ਨਾਲ ਕੁਝ ਵੀ ਨਹੀਂ ਜਾਣਿਆ ਜਾਂਦਾ। ਜਦੋਂ ਤੱਕ ਆਪਣੀ ਮਤ ਹੈ ਨਾ, ਨਿਜ ਮਤ ਹੈ, ਤੇ ਨਿਜ ਮਤ ਦੇ ਨਾਲ ਕਦੇ ਗੁਰੂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਕਦੇ ਗੁਰੂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਨਿਜ ਮਤ ਦੇ ਅੰਦਰ ਅਹੰਕਾਰ ਹੈ, ਨਿਜ ਮਤ ਦੇ ਅੰਦਰ ਹਉਮੈ ਹੈ, ਤੇ ਇਸ ਲਈ ਸਤਿਗੁਰਾਂ ਨੇ ਕਿਹਾ ਭਾਈ ਤੂੰ ਆਪਣੀ ਨਿਜ ਮਤ ਦਾ ਤਿਆਗ ਕਰ, ਗੁਰੂ ਕੀ ਮਤ ਨੂੰ ਧਾਰਨ ਕਰ, ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਨਿਜ ਮਤ ਦੇ ਨਾਲ ਤਾਂ ਵੱਡੇ ਵੱਡੇ ਸਿਆਣੇ ਅਖਵਾਉਣ ਵਾਲੇ ਇਸ ਭਵਜਲ ਸਾਗਰ ਦੇ ਵਿੱਚ ਡੁੱਬ ਗਏ ਨੇ, ਉਹ ਪਾਰ ਨਹੀਂ ਹੋ ਸਕੇ। ਜਦੋਂ ਗੁਰੂ ਦੀ ਮਤ ਪ੍ਰਾਪਤ ਹੋਏਗੀ ਨਾ, ਫਿਰ ਗੁਰੂ ਦੀ ਮਤ ਦੇ ਨਾਲ ਕਦੇ ਜੀਵਨ ਦੇ ਅੰਦਰ ਧੋਖਾ ਨਹੀਂ ਹੋਏਗਾ, ਗੁਰੂ ਦੀ ਮਤ ਦੇ ਨਾਲ ਕਦੇ ਜੀਵਨ ਦੇ ਅੰਦਰ ਦੁੱਖ ਨਹੀਂ ਆਏਗਾ, ਕਿਉਂਕਿ ਗੁਰੂ ਦੀ ਮਤ ਦੇ ਅੰਦਰ ਸੁੱਖ ਹੀ ਸੁੱਖ ਨੇ, ਗੁਰੂ ਦੀ ਮਤ ਦੇ ਅੰਦਰ ਸਦਾ ਆਨੰਦ ਹੀ ਆਨੰਦ ਹੈ, ਤੇ ਗੁਰੂ ਦੀ ਮਤ ਦੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੈ, ਅਕਾਦਰ ਦੇ ਵਿੱਚ ਅਭੇਦਤਾ ਹੁੰਦੀ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ ਨਿਜ ਮਤ ਦੇ ਨਾਲ ਕੁਝ ਵੀ ਨਹੀਂ ਜਾਣਿਆ ਜਾ ਸਕਦਾ।
ਤਬ ਮੈਂ ਤਿਨਕੇ ਹੋਏ ਅਗਾਰੀ,
ਤਬ ਮੈਂ ਤਿਨਕੇ ਹੋਏ ਅਗਾਰੀ, ਬਾਬਾ ਬੁੱਢਾ ਜੀ ਕਹਿਣ ਲੱਗੇ ਫਿਰ ਮੈਂ ਉਹ ਸਮਰੱਥ ਗੁਰੂ ਜੀ ਦੇ ਅੱਗੇ ਹੋਇਆ, ਬੇਨਤੀ ਕੀਤੀ,
ਬਹੁਤ ਪਾਤ ਕੀ ਉਸਤਤ ਉਚਾਰੀ,
ਸਤਿਗੁਰਾਂ ਦੇ ਅੱਗੇ ਹੋ ਕਰਕੇ ਫਿਰ ਇੱਕ ਭਾਂਤ ਦੀ ਨਹੀਂ ਅਨੇਕਾਂ ਤਰ੍ਹਾਂ ਸਤਿਗੁਰੂ ਦੀ ਉਸਤਤ ਕੀਤੀ, ਸਤਿਗੁਰਾਂ ਦੀ ਵਡਿਆਈ ਕੀਤੀ ਹੈ।
ਸ਼੍ਰੀ ਗੁਰੂ ਅਮਰਦਾਸ ਬਖਿਆਤਾ,
ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ,
ਧੰਨ ਧੰਨ ਸਭ ਤੇ ਵੱਡ ਦਾਤਾ।
ਉਹ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਨੇ ਸਾਰਿਆਂ ਤੋਂ ਵੱਡੇ ਦਾਤੇ ਹਨ।
ਸਮ ਪਾਰਸ ਕੀ ਪਰਸਤ ਰਹੇ,
ਤੇ ਸਤਿਗੁਰੂ ਜੀ ਪਾਰਸ ਦੀ ਤਰ੍ਹਾਂ ਪਰਸਦੇ ਰਹੇ ਨੇ, ਸਪਰਸ਼ ਕਰਦੇ ਰਹੇ, ਜੋ ਸਤਿਗੁਰਾਂ ਦੇ ਕੋਲ ਆਇਆ ਉਹਨਾਂ ਦੇ ਜੀਵਨ ਦੇ ਅੰਦਰ ਸਤਿਗੁਰਾਂ ਨੇ ਜੋ ਖੋਟ ਸੀ ਉਹ ਕੱਢ ਦਿੱਤਾ, ਉਹਨਾਂ ਨੂੰ ਸੋਨੇ ਵਰਗਾ ਸ਼ੁੱਧ ਬਣਾ ਦਿੱਤਾ ਹੈ, ਨਿਰਮਲ ਕਰ ਦਿੱਤਾ ਹੈ। ਪਾਰਸ ਦੇ ਅੰਦਰ ਇਹ ਖਾਸੀਅਤ ਹੈ ਕਿ ਪਾਰਸ ਪਿੱਤਲ ਨਾਲ ਸਪਰਸ਼ ਕਰੇ ਉਹਨੂੰ ਸੋਨੇ ਵਿੱਚ ਬਦਲ ਦਿੰਦਾ ਹੈ, ਜਿਸਤ ਨਾਲ ਸੰਪਰਸ਼ ਕਰੇ ਉਹਨੂੰ ਸੋਨੇ ਵਿੱਚ ਬਦਲ ਦਿੰਦਾ, ਲੋਹੇ ਨਾਲ ਸਪਰਸ਼ ਕਰੇ ਉਹਨੂੰ ਸੋਨੇ ਵਿੱਚ ਬਦਲ ਦਿੰਦਾ ਹੈ। ਪਾਰਸ ਦੇ ਸੰਗਤ ਜੋ ਕਰਦਾ ਹੈ ਨਾ, ਮਨੂਰ ਵੀ ਕਰੇ ਸੜਿਆ ਹੋਇਆ ਗਲਿਆ ਹੋਇਆ ਲੋਹਾ ਵੀ ਕਿਤੇ ਪਾਰਸ ਦੀ ਸੰਗਤ ਕਰ ਲਵੇ ਤੇ ਉਹ ਸੋਨੇ ਵਿੱਚ ਬਦਲ ਜਾਂਦਾ ਹੈ। ਜਿਹੜੇ ਵਿਕਾਰਾਂ ਦੇ ਵਿੱਚ ਗਲੇ ਹੋਏ ਸੋਨੇ ਲੋਹੇ ਦੀ ਤਰ੍ਹਾਂ ਸਨ, ਮਨੂਰ ਦੀ ਤਰ੍ਹਾਂ ਸਨ, ਤੇ ਸਤਿਗੁਰੂ ਦੀ ਸ਼ਰਨ ਵਿੱਚ ਆਏ, ਸਤਿਗੁਰਾਂ ਨੇ ਉਹਨਾਂ ਨੂੰ ਐਸੀ ਸੋ ਬਖਸ਼ਿਸ਼ ਕੀਤੀ, ਉਹਨਾਂ ਦਾ ਜੀਵਨ ਸੋਨੇ ਵਰਗਾ ਕਰ ਦਿੱਤਾ ਹੈ, ਨਿਰਮਲ ਕਰ ਦਿੱਤਾ ਹੈ, ਉਹਨਾਂ ਦਾ ਜੀਵਨ ਪਵਿੱਤਰ ਕਰ ਦਿੱਤਾ, ਉਹਨਾਂ ਦੇ ਜੀਵਨ ਦੇ ਅੰਦਰੋਂ ਖੋਟ ਕੱਢ ਦਿੱਤੇ ਨੇ, ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਐਸੇ ਦਾਤੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਅਣਗਿਣਤ ਬਖਸ਼ਿਸ਼ਾਂ ਬਾਬਾ ਅਮਰਦਾਸ ਜੀ ਦੇ ਉੱਪਰ ਕੀਤੀਆਂ ਸਨ, ਜਦੋਂ ਗੁਰਿਆਈ ਤਖਤ ਦੇ ਉੱਪਰ ਵਿਰਾਜਮਾਨ ਕੀਤਾ ਤੇ ਕਿਹਾ ਅੱਜ ਤੋਂ ਬਾਅਦ ਤੂੰ ਨਿਮਾਣਿਆਂ ਦਾ ਮਾਣ, ਤੂੰ ਨਿਤਾਣਿਆਂ ਦਾ ਤਾਣ, ਤੂੰ ਨਿਓਟਿਆਂ ਦੀ ਓਟ, ਤੂੰ ਨਿਆਸਰਿਆਂ ਦਾ ਆਸਰਾ, ਤੂੰ ਨਿਤਿਰਿਆਂ ਦੀ ਧਿਰ, ਨਿਪੱਤਿਆਂ ਦੀ ਪੱਤ, ਨਿਲੱਜਿਆਂ ਦੀ ਲੱਜ, ਅਣਗਿਣਤ ਵਰਾਂ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵਰਸਾ ਦਿੱਤਾ ਹੈ। ਹੁਣ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਉਹ ਨਿਮਾਣਿਆਂ ਦੇ ਮਾਣ ਨੇ, ਨਿਤਾਣਿਆਂ ਦੇ ਤਾਨ ਨੇ, ਓਟਿਆਂ ਦੀ ਓਟ ਨੇ, ਉਹ ਸਮਰੱਥ ਗੁਰੂ ਨੇ, ਤੇ ਜੋ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਇਆ ਉਹਨਾਂ ਦੇ ਜੀਵਨ ਦੇ ਅੰਦਰੋਂ ਸਾਰੇ ਪਾਪ ਕੱਟ ਦਿੱਤੇ।
ਨਰ ਲੋਹਾ ਕੰਚਨ ਤਾ ਗਹੇ,
ਨਰ ਲੋਹਾ ਕੰਚਨ ਤਾ ਗਹੇ, ਇਹ ਮਨੁੱਖ ਲੋਹੇ ਦੀ ਤਰ੍ਹਾਂ, ਗਲੇ ਹੋਏ ਮਨੂਰ ਦੀ ਤਰ੍ਹਾਂ, ਸੜੇ ਹੋਏ ਲੋਹੇ ਦੀ ਤਰ੍ਹਾਂ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਤੇ ਉਹ ਕੰਚਨ ਹੋ ਗਏ।
ਪਾਵਨ ਚੰਦਨ ਸਮ ਜਗ ਥਿਰੇ,
ਤੇ ਗਰੀਬ ਨਵਾਜ਼ ਸਤਿਗੁਰੂ ਜੀ ਤਾਂ ਇੱਕ ਪਾਵਨ ਚੰਦਨ ਦੀ ਤਰ੍ਹਾਂ ਨੇ। ਚੰਦਨ ਦੇ ਕੋਲ ਕੋਈ ਵੀ ਦਰਖਤ ਆਉਂਦਾ ਨਾ, ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦਾ ਹੈ। ਜੋ ਸਤਿਗੁਰੂ ਦੇ ਕੋਲ ਆਇਆ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਹਨਾਂ ਸਾਰਿਆਂ ਨੂੰ ਸੁਗੰਧਿਤ ਕਰ ਦਿੱਤਾ, ਉਹਨਾਂ ਦੇ ਅੰਦਰ ਨਾਮ ਦੀ ਖੁਸ਼ਬੂ ਭਰ ਦਿੱਤੀ।
ਨਰ ਤਰਵਰ ਸ਼੍ਰੀ ਖੰਡ ਸਭ ਕਟੇ,
ਤੇ ਸਤਿਗੁਰੂ ਦੇ ਕੋਲ ਮਨੁੱਖ ਇੱਕ ਤਰਵਰ ਦੀ ਤਰ੍ਹਾਂ, ਦਰਖਤ ਦੀ ਤਰ੍ਹਾਂ ਆਏ ਨੇ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਹਨਾਂ ਦੇ ਜੀਵਨ ਦੇ ਅੰਦਰੋਂ ਸਾਰੇ ਰੋਗ ਮਿਟਾ ਕਰਕੇ ਨਾਮ ਦੀ ਉਹਨਾਂ ਦੇ ਅੰਦਰ ਮਹਿਕ ਭਰ ਦਿੱਤੀ ਹੈ।
ਗੰਗਾ ਜਲ ਪਾਵਨ ਸਮ ਹੋਏ,
ਤੇ ਜਿਵੇਂ ਗੰਗਾ ਦਾ ਜਲ ਪਵਿੱਤਰ ਹੈ, ਨਿਰਮਲ ਹੈ,
ਆਏ ਅਪਾਵਨ ਪੀ ਮਿਲ ਕੋਏ।
ਹੁਣ ਗੰਗਾ ਦਾ ਜਲ ਬੜਾ ਨਿਰਮਲ ਹੈ, ਬੜਾ ਪਵਿੱਤਰ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਅਨੇਕਾਂ ਨਦੀਆਂ ਦਾ, ਅਨੇਕਾਂ ਨਾਲਿਆਂ ਦਾ ਪਾਣੀ ਜਾ ਕਰਕੇ ਇਸ ਸੁਰਸਰੀ ਦੇ ਵਿੱਚ, ਗੰਗਾ ਦੇ ਵਿੱਚ ਜਾ ਕਰਕੇ ਪੈਂਦਾ ਹੈ, ਤੇ ਜਦੋਂ ਉਹਦੇ ਵਿੱਚ ਜਾ ਕੇ ਮਿਲ ਜਾਂਦਾ ਨਾ, ਉਹ ਸਾਰੇ ਪਵਿੱਤਰ ਹੋ ਜਾਂਦੇ ਨੇ, ਸਾਰੇ ਨਿਰਮਲ ਹੋ ਜਾਂਦੇ ਨੇ। ਇਸ ਤਰ੍ਹਾਂ ਜਿਹੜੇ ਵਿਕਾਰਾਂ ਦੇ ਨਾਲ ਭਰੇ ਹੋਏ ਨੇ, ਜਦੋਂ ਸਤਿਗੁਰਾਂ ਦੇ ਕੋਲ ਆ ਗਏ ਤੇ ਸਤਿਗੁਰਾਂ ਦਾ ਨਿਰਮਲ ਜਸ ਕਰਨ ਲੱਗ ਪਏ ਨੇ, ਤੇ ਉਹ ਪਾਵਨ ਪਵਿੱਤਰ ਹੋ ਗਏ।
ਇੱਕ ਸਮ ਸੋ ਸਗਰੀ ਕਰ ਦਏ,
ਸਤਿਗੁਰਾਂ ਨੇ ਸਾਰਿਆਂ ਨੂੰ ਇੱਕ ਸਮ ਕਰ ਦਿੱਤਾ ਹੈ, ਸਾਰਿਆਂ ਨੂੰ ਬਰਾਬਰ ਕਰ ਦਿੱਤਾ ਹੈ।
ਮੋਖ ਉਚਿਤ ਸੇਵਕ ਸਭ ਕੀਏ,
ਗਰੀਬ ਨਵਾਜ਼ ਸਾਹਿਬ ਜੀ ਨੇ ਸਾਰਿਆਂ ਨੂੰ ਮੁਕਤ ਪਦਾਰਥ ਬਖਸ਼ਿਸ਼ ਕਰ ਦਿੱਤਾ ਹੈ।
ਜਿਵ ਸਮੁੰਦਰ ਮੈਂ ਜਲ ਚਲ ਆਇਓ,
ਜਿਵੇਂ ਸਮੁੰਦਰ ਦੇ ਵਿੱਚ ਅਨੇਕਾਂ ਨਦੀਆਂ ਆ ਕਰਕੇ ਪੈਂਦੀਆਂ ਨੇ ਨਾ, ਸਾਗਰ ਦਾ ਹੀ ਫਿਰ ਰੂਪ ਹੋ ਜਾਂਦੀਆਂ ਨੇ। ਉੱਥੇ ਕੋਈ ਨੀ, ਜਦੋਂ ਸਾਗਰ ਦੇ ਵਿੱਚ ਉਹ ਨਦੀਆਂ ਭੇਦ ਹੋ ਗਈਆਂ ਨੇ, ਕੋਈ ਨੀ ਕਹਿੰਦਾ ਵੀ ਇਹ ਗੰਗਾ ਹੈ, ਕੋਈ ਨੀ ਕਹਿੰਦਾ ਇਹ ਜਮੁਨਾ ਹੈ। ਜਿੰਨੀਆਂ ਨਦੀਆਂ ਨੇ, ਚਾਹੇ ਉਹ ਸਤਲੁਜ ਹੈ, ਵਿਆਸ ਹੈ, ਦਰਿਆ ਚਨਾਹ ਹੈ, ਰਾਵੀ ਹੈ, ਜਿੰਨੇ ਵੀ ਦਰਿਆ ਨੇ, ਗੰਗਾ ਹੈ, ਜਮੁਨਾ, ਸਰਸਵਤੀ ਇਤਿਆਦਿਕ ਬੇਸ਼ੁਮਾਰ ਨਦੀਆਂ ਨੇ, ਪਰ ਜਦੋਂ ਉਹ ਸਾਗਰ ਵਿੱਚ ਮਿਲ ਜਾਂਦੀਆਂ ਨੇ, ਸਾਗਰ ਦਾ ਹੀ ਰੂਪ ਹੋ ਜਾਂਦੀਆਂ ਨੇ। ਪਰਤ ਕਰਕੇ ਨਾ ਗੰਗਾ ਰਹਿੰਦੀ ਹੈ, ਨਾ ਜਮੁਨਾ ਰਹਿੰਦੀ ਹੈ, ਨਾ ਸਰਸਵਤੀ ਰਹਿੰਦੀ ਹੈ, ਨਾ ਸਤਲੁਜ ਹੈ, ਨਾ ਚਨਾਹ ਹੈ, ਨਾ ਵਿਆਸ ਹੈ, ਨਾ ਰਾਵੀ ਹੈ, ਉੱਥੇ ਹੋਰ ਕੋਈ ਨਦੀ ਨਹੀਂ ਰਹਿੰਦੀ। ਉਹਨਾਂ ਸਾਰੀਆਂ ਨਦੀਆਂ ਦੀ ਸਾਗਰ ਵਿੱਚ ਜਾ ਕਰਕੇ ਹੋਂਦ ਖਤਮ ਹੋ ਜਾਂਦੀ ਹੈ, ਉਹ ਸਾਗਰ ਦਾ ਹੀ ਰੂਪ ਹੋ ਜਾਂਦੀਆਂ ਨੇ। ਔਰ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਕੋਲ ਆਏ ਤੇ ਸਤਿਗੁਰੂ ਸਮੁੰਦਰ ਦੀ ਤਰ੍ਹਾਂ ਤੇ ਸਾਰਿਆਂ ਨੂੰ ਆਪਣੇ ਵਿੱਚ ਅਭੇਦ ਕਰ ਲਿਆ।
ਤਿੰਨ ਸਰੂਪ ਸੋ ਆਪਣ ਬਣਾਇਓ,
ਤੇ ਜਿਵੇਂ ਸਾਗਰ ਉਹਨਾਂ ਸਾਰੀਆਂ ਨਦੀਆਂ ਨੂੰ ਆਪਣਾ ਰੂਪ ਦੇ ਦਿੰਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਨਾ, ਇਸੇ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਿੰਨ ਸਰੂਪ ਸੋ ਆਪਣ ਤੇ ਬਣਾਇਓ, ਆਪਣਾ ਰੂਪ ਬਣਾ ਲਿਆ, ਉਹਨਾਂ ਨੂੰ ਆਪਣਾ ਹੀ ਰੂਪ ਦੇ ਦਿੱਤਾ ਹੈ।
ਇਸ ਪ੍ਰਕਾਰ ਕੇ ਚਲਤ ਤੁਮਾਰੇ,
ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਇਹ ਚਲਿੱਤਰ ਚੱਲ ਰਹੇ ਨੇ। ਸਤਿਗੁਰੂ ਸਿੱਖਾਂ ਨੂੰ ਆਪਣਾ ਰੂਪ ਦੇ ਦਿੰਦੇ ਨੇ, ਆਪਣੇ ਵਰਗਾ ਬਣਾ ਲੈਂਦੇ ਨੇ। ਸੰਸਾਰ ਦੇ ਅੰਦਰ ਐਸਾ ਹੋਰ ਕੋਈ ਗੁਰੂ ਨਹੀਂ ਜਿਹੜਾ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਬਣਾ ਲਵੇ। ਸੰਸਾਰ ਦੇ ਅੰਦਰ ਨਜ਼ਰ ਮਾਰ ਕਰਕੇ ਵੇਖੀਏ, ਸਿੱਖ ਸਿੱਖ ਰਹੇ ਨੇ ਤੇ ਗੁਰੂ ਗੁਰੂ ਰਹੇ ਨੇ, ਚੇਲੇ ਚੇਲੇ ਰਹੇ ਨੇ ਤੇ ਗੁਰੂ ਗੁਰੂ ਰਹੇ ਨੇ, ਤੇ ਕੋਈ ਵੀ ਪੀਰ ਪੈਗੰਬਰ ਆਪਣੇ ਸੇਵਕਾਂ ਨੂੰ ਆਪਣਾ ਰੂਪ ਨਹੀਂ ਦੇ ਸਕਿਆ, ਆਪਣੇ ਵਰਗਾ ਨਹੀਂ ਬਣਾ ਸਕਿਆ। ਤੇ ਰਾਮਚੰਦਰ ਰਾਮਚੰਦਰ ਰਿਹਾ, ਹਨੂੰਮਾਨ ਹਨੂੰਮਾਨ ਹੀ ਰਿਹਾ, ਉਹਨੂੰ ਆਪਣਾ ਰੂਪ ਨਹੀਂ ਦੇ ਸਕੇ, ਆਪਣੇ ਵਰਗਾ ਨਹੀਂ ਬਣਾ ਸਕੇ। ਮੁਹੰਮਦ ਸਾਹਿਬ ਦੇ ਚਾਰ ਯਾਰ ਨੇ, ਉਹ ਆਪਣੇ ਚਾਰ ਯਾਰਾਂ ਨੂੰ ਆਪਣਾ ਰੂਪ ਨਹੀਂ ਦੇ ਸਕਿਆ, ਉਹ ਯਾਰ ਯਾਰ ਹੀ ਉਹਦੇ ਰਹੇ ਨੇ। ਸੰਸਾਰ ਦੇ ਅੰਦਰ ਜਿੰਨੇ ਵੀ ਪੀਰ ਪੈਗੰਬਰ ਨੇ, ਉਹ ਆਪਣੇ ਚੇਲਿਆਂ ਨੂੰ, ਆਪਣੇ ਸੇਵਕਾਂ ਨੂੰ ਆਪਣਾ ਰੂਪ ਨਹੀਂ ਦੇ ਸਕੇ। ਪਰ ਇਹ ਗੁਰੂ ਨਾਨਕ ਦਾ ਘਰ ਹੈ, ਜਿੱਥੇ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਆਪਣਾ ਰੂਪ ਦਿੱਤਾ ਜਾਂਦਾ ਹੈ।
ਸਤਿ ਸ੍ਰੀ ਅਕਾਲ।
ਇਹਤੇ ਕਲਗੀਧਰ ਪਿਤਾ ਜੀ ਨੇ 1699 ਦੇ ਵਿੱਚ ਅਮਰ ਦੀ ਦਾਤ ਦੇ ਕਰਕੇ ਖਾਲਸੇ ਨੂੰ ਆਪਣਾ ਰੂਪ ਦੇ ਦਿੱਤਾ ਤੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸਤਿਗੁਰੂ ਨੇ ਖਾਲਸੇ ਦੇ ਅੰਦਰ ਹੀ ਆਪਣਾ ਵਸੇਬਾ ਰੱਖਿਆ, ਖਾਲਸੇ ਨੂੰ ਆਪਣਾ ਰੂਪ ਦੇ ਦਿੱਤਾ ਹੈ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਹੈ, ਆਪੇ ਗੁਰ ਚੇਲੇ ਦੀ ਪ੍ਰਥਾ ਇੱਥੇ ਚੱਲਦੀ ਹੈ, ਹੋਰ ਕਿਤੇ ਨਹੀਂ। ਆਪ ਹੀ ਗੁਰੂ ਆ ਤੇ ਆਪ ਹੀ ਚੇਲਾ ਹੈ। ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਇੱਥੇ ਗੁਰੂ ਨਾਨਕ ਦੇ ਘਰ ਵਿੱਚ ਇਹ ਪ੍ਰਥਾ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਨੇ ਆਪਣੇ ਸੇਵਕਾਂ ਨੂੰ ਆਪਣਾ ਰੂਪ ਦੇ ਦਿੱਤਾ, ਇਹ ਚਲਿੱਤਰ ਗੁਰੂ ਨਾਨਕ ਦੇ ਘਰ ਦੇ ਵਿੱਚ ਮੈਂ ਤੱਕਿਆ ਹੈ।
ਹਨਕਾ ਨੇ ਆਪਣੇ ਦਾਸ ਉਧਾਰੇ।
ਸਤਿਗੁਰਾਂ ਨੇ ਫਿਰ ਇੱਕ ਨਹੀਂ ਅਣਗਿਣਤ ਬੇਸ਼ੁਮਾਰ ਆਪਣੇ ਦਾਸਾਂ ਦਾ, ਸੇਵਕਾਂ ਦਾ ਉਧਾਰ ਕੀਤਾ, ਉਹਨਾਂ ਦਾ ਕਲਿਆਣ ਕੀਤਾ ਹੈ। ਕਵੀਰਾਜ ਕਵੀ ਸੰਤੋਖ ਸਿੰਘ ਜੀ ਤਾਂ ਇੱਥੋਂ ਤੱਕ ਵਚਨ ਕਰਦੇ ਨੇ, ਕਹਿਣ ਲੱਗੇ, ਆਕਾਸ਼ ਦੇ ਵਿੱਚ ਰਾਤ ਦੇ ਸਮੇਂ ਤੇ ਤਾਰੇ ਦਿਖਾਈ ਦਿੰਦੇ ਨੇ, ਕਦੇ ਉਹਨਾਂ ਤਾਰਿਆਂ ਦੀ ਕੋਈ ਗਿਣਤੀ ਕਰਨ ਵਾਲਾ ਸੰਸਾਰ ਦੇ ਅੰਦਰ ਆ ਸਕਦਾ ਹੈ? ਉਂਝ ਤਾਰਿਆਂ ਦੀ ਗਿਣਤੀ ਕਰਨੀ ਬੜੀ ਔਖੀ ਹੈ, ਬੜੀ ਕਠਿਨ ਹੈ। ਕਵੀ ਜੀ ਕਹਿਣ ਲੱਗੇ, ਉਹਨਾਂ ਤਾਰਿਆਂ ਦੀ ਗਿਣਤੀ ਕਰਨ ਵਾਲਾ ਕੋਈ ਸੰਸਾਰ ਦੇ ਅੰਦਰ ਕੋਈ ਐਸਾ ਸਾਇੰਟਿਸਟ ਪੈਦਾ ਹੋ ਸਕਦਾ, ਐਸਾ ਵਿਅਕਤੀ ਪੈਦਾ ਹੋ ਸਕਦਾ ਹੈ? ਪਰ ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਸਾਗਰ ਤੋਂ ਜੀਵਾਂ ਦਾ ਕਲਿਆਣ ਕੀਤਾ, ਜੀਵਾਂ ਨੂੰ ਤਾਰਿਆ ਨਾ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਗੁਰੂ ਨਾਨਕ ਦੇ ਘਰ ਨੇ ਜਿਨ੍ਹਾਂ ਨੂੰ ਤਾਰਿਆ ਹੈ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦੇ ਵਚਨ ਨੇ, ਕਹਿਣ ਲੱਗੇ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਜਿਹੜੇ ਗੁਰੂ ਨਾਨਕ ਦੇ ਘਰ ਨੇ ਤਾਰ ਦਿੱਤੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਣਗਿਣਤ ਸੇਵਕਾਂ ਦਾ ਸਤਿਗੁਰਾਂ ਨੇ ਉਧਾਰ ਕਰ ਦਿੱਤਾ, ਇਸ ਭਵਜਲ ਸਾਗਰ ਤੋਂ ਪਾਰ ਕਰ ਦਿੱਤਾ ਹੈ।
ਕਹਿਤ ਬ੍ਰਿਧ ਮੈਂ ਐਸੇ ਦੇਖੇ।
ਬਾਬਾ ਬੁੱਢਾ ਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਹੱਥ ਜੋੜ ਕਰਕੇ ਕਹਿਣ ਲੱਗੇ, ਸਤਿਗੁਰੂ ਜੀ, ਮੈਂ ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਵਰਸਦੀਆਂ ਵੇਖੀਆਂ ਹਨ।
ਤੀਨ ਗੁਰਨ ਕੇ ਕਰਮ ਵਿਸ਼ੇਖੇ।
ਉਹਨਾਂ ਤਿੰਨਾਂ ਗੁਰੂ ਸਾਹਿਬਾਨਾਂ ਦੇ ਜਿਹੜੇ ਕਰਮ ਨੇ ਨਾ, ਉਹ ਵੀ ਵਿਸ਼ੇਖ ਨੇ ਤੇ ਹੈਰਾਨ ਕਰ ਦੇਣ ਵਾਲੇ ਹਨ।
ਅਪਰ ਬਾਤ ਕਿਆ ਵਰਣਨ ਕਰੋ।
ਬਾਬਾ ਬੁੱਢਾ ਜੀ ਕਹਿਣ ਲੱਗੇ, ਮੈਂ ਬਾਕੀ ਗੁਰੂ ਸਾਹਿਬਾਨਾਂ ਬਾਰੇ ਕੀ ਬਿਆਨ ਕਰਾਂ।
ਸਭ ਕਹਿ ਬੇ ਕੀ ਸ਼ਕਤ ਨਾ ਧਰੋ।
ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ, ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਮੈਂ ਸਭ ਕੁਝ ਬਿਆਨ ਕਰ ਸਕਾਂ।
ਤੁਮ ਸਰਬੱਗ ਕੁਛ ਨਾ ਇਨਛਾਨੋ।
ਸਤਿਗੁਰੂ, ਤੁਸੀਂ ਸਰਬੱਗ ਹੋ, ਸਮਰੱਥ ਹੋ ਸਾਹਿਬ ਜੀ, ਉਹ ਤੁਹਾਡੇ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ, ਤੁਹਾਡੇ ਤੋਂ ਕੁਝ ਛੁਪਿਆ ਹੋਇਆ ਨਹੀਂ ਹੈ।
ਜੋ ਜੋ ਕੀਨ ਆਪ ਹੀ ਜਾਣੋ।
ਜੋ ਜੋ ਵੀ ਕੀਤਾ ਨਾ, ਤੁਸੀਂ ਆਪ ਹੀ ਜਾਣਦੇ ਹੋ।
ਸੁਨ ਬ੍ਰਿਧ ਤੇ ਸ਼੍ਰੀ ਹਰਗੋਬਿੰਦ।
ਜਦੋਂ ਬਾਬਾ ਬੁੱਢਾ ਜੀ ਦੇ ਕੋਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਸਿਫਤ ਸਲਾਹ ਸੁਣੀ ਹੈ।
ਨਿਜ ਸਮਾਧ ਮੈਂ ਥਿਰੇ ਬਿਲੰਦ।
ਗਰੀਬ ਨਵਾਜ ਸਾਹਿਬ ਜੀ ਫਿਰ ਆਪਣੇ ਨਿਜ ਸਮਾਧ ਦੇ ਵਿਚ ਜੁੜ ਗਏ ਹਨ।
ਅਚਲ ਸਰੀਰ ਸਕਲੋਏ ਗਏ
ਸਤਿਗੁਰਾਂ ਦਾ ਸਾਰਾ ਸਰੀਰ ਅਚਲ ਅਡੋਲ ਹੋ ਗਿਆ ਹੈ।
ਕੋ ਨਾ ਸਭਾ ਮੈਂ ਬੋਲਤ ਪਇਓ।
ਉਸ ਸਮੇਂ ਜਦੋਂ ਸਤਿਗੁਰੂ ਜੀ ਅਡੋਲ ਸਮਾਧੀ ਵਿਚ ਟਿਕ ਗਏ ਨੇ ਤੇ ਕੋਈ ਵੀ ਸਿੱਖ ਨਾ ਬੋਲਿਆ।
ਨਿਮਗਨ ਜਾਮ ਪੁਨ ਜਾਗੇ।
ਗਰੀਬ ਨਵਾਜ ਸਾਹਿਬ ਜੀ ਆਪਣੀ ਨਿੱਜ ਸਮਾਧੀ ਦੇ ਵਿਚ ਅਡੋਲ ਸਥਿਰ ਹੋ ਗਏ ਨੇ। ਇੱਕ ਜਾਮ ਪਹਿਰ ਸਤਿਗੁਰੂ ਜੀ ਇਸੇ ਤਰ੍ਹਾਂ ਬੈਠੇ ਰਹੇ, ਅਡੋਲ ਬੈਠੇ ਰਹੇ, ਫਿਰ ਸਤਿਗੁਰੂ ਸਮਾਧੀ ਤੋਂ ਬਾਹਰ ਆਏ ਨੇ, ਜਾਗੇ ਹਨ।
ਬੌਰ ਬ੍ਰਿਧ ਦਿਸ਼ ਦੇਖਣ ਲਾਗੇ।
ਫਿਰ ਇੱਕ ਪਹਿਰ ਬਾਅਦ ਸਤਿਗੁਰੂ ਜੀ ਬਾਬਾ ਬੁੱਢਾ ਜੀ ਦੇ ਵੱਲ ਤੱਕਣ ਲੱਗ ਪਏ ਨੇ, ਉਹਨਾਂ ਨੂੰ ਵੇਖਣ ਲੱਗ ਪਏ।
ਵਾਹੋ ਵਾਹੋ ਸ਼੍ਰੀ ਮੁਖੋਂ ਉਚਾਰਾ।
ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਵਾਹ ਵਾਹ ਉਚਾਰਨ ਕੀਤਾ।
ਹੇ ਪਾਈ ਤੁਮ ਸਿੱਖ ਉਦਾਰਾ।
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਉਦਾਰ ਸਿੱਖ ਹੋ ਤੇ ਤੁਸੀਂ ਖੁੱਲ ਦਿਲੇ ਸਿੱਖ ਹੋ, ਤੁਹਾਡੇ ਤੇ ਸਤਿਗੁਰੂ ਦੀ ਬੜੀ ਰਹਿਮਤ ਹੈ।
ਸਭ ਸਤਿਗੁਰ ਕੋ ਨਿਤ ਬੋ ਪਿਆਰੇ।
ਤੁਸੀਂ ਹਮੇਸ਼ਾ ਸਾਰੇ ਸਤਿਗੁਰਾਂ ਨੂੰ ਬੜੇ ਪਿਆਰੇ ਹੋਏ, ਸਾਰੇ ਸਤਿਗੁਰੂ ਤੁਹਾਡੇ ਨਾਲ ਬੜਾ ਸਨੇਹ ਕਰਦੇ ਰਹੇ ਹਨ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਉਸ ਸਿੱਖੀ ਨੂੰ ਸਾਜਿਆ ਤੇ ਬਾਬਾ ਬੁੱਢਾ ਜੀ ਨੇ ਸਿੱਖੀ ਨੂੰ ਕਮਾਇਆ ਹੈ। ਉਹਨਾਂ ਨੇ ਸਿੱਖੀ ਨੂੰ ਕਮਾਇਆ ਹੈ, ਉਹਨਾਂ ਦੇ ਰੋਮ ਰੋਮ ਦੇ ਵਿੱਚ ਸਿੱਖੀ ਵਸੀ ਹੋਈ ਹੈ।
ਤੋ ਸਮ ਸਿੱਖੀ ਅਪਰ ਨਤਾਰੋ।
ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਤੁਹਾਡੇ ਦੀ ਤਰ੍ਹਾਂ ਹੋਰ ਕੋਈ ਇਸ ਤਰ੍ਹਾਂ ਸਿੱਖੀ ਨੂੰ ਧਾਰਨ ਨਹੀਂ ਕਰਦਾ।
ਅਦਭੁਤ ਕਥਾ ਸੁਣਾਵਨ ਕੀਨਾ।
ਤੁਸੀਂ ਸਤਿਗੁਰੂ ਗੁਰੂ ਨਾਨਕ ਦੇ ਘਰ ਦੀ ਅਦਭੁਤ ਹੈਰਾਨ ਕਰ ਦੇਣ ਵਾਲੀ ਕਥਾ ਸੁਣਾਈ ਹੈ।
ਅਮਰੇ ਮਨ ਆਨੰਦ ਬੜ ਦੀਨਾ।
ਸਾਡੇ ਮਨ ਦੇ ਅੰਦਰ ਅਥਾ ਆਨੰਦ ਤੁਸੀਂ ਦਿੱਤਾ ਹੈ।
ਐਸੀ ਗਾਥਾ ਤੁਮ ਸਭ ਜਾਣੋ।
ਤੇ ਐਸੀ ਇਹ ਗਾਥਾ ਤੁਸੀਂ ਹੀ ਜਾਣਦੇ ਹੋ।
ਸਤਿਗੁਰ ਘਰ ਕੋ ਭੇਵ ਪਛਾਨੋ।
ਸਤਿਗੁਰੂ ਜੀ ਦੇ ਘਰ ਦਾ ਜਿਹੜਾ ਭੇਦ ਆ ਉਹ ਤੁਸੀਂ ਹੀ ਜਾਣਦੇ ਹੋ।
ਯਾਈ ਤੇ ਹਮ ਬੂਝ ਸੁਲੀਨੋ।
ਇਸ ਲਈ ਅਸੀਂ ਤੁਹਾਡੇ ਕੋਲੋਂ ਇਹ ਪੁੱਛਿਆ ਹੈ।
ਜਥਾ ਯੋਗ ਤੁਮ ਭਾਖਨ ਕੀਨੋ।
ਤੇ ਜਥਾ ਯੋਗ ਸਮਰੱਥਾ ਮੁਤਾਬਕ ਤੁਸੀਂ ਇਹ ਉਚਾਰਨ ਕੀਤਾ ਹੈ, ਦੱਸਿਆ ਹੈ।
ਸੁਨ ਕਰ ਸਰਬ ਸਿੱਖੇ ਹਰ ਖਾਏ।
ਸਤਿਗੁਰਾਂ ਦੇ ਕੋਲੋਂ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਇਹ ਬਚਨ ਸੁਣ ਕਰਕੇ ਸਾਰੇ ਗੁਰਸਿੱਖ ਬਹੁਤ ਪ੍ਰਸੰਨ ਹੋਏ ਹਨ।
ਤਨ ਤਨ ਬ੍ਰਿਧ ਕੀ ਪਤ ਗਾਏ।
ਉਸ ਸਮੇਂ ਸਾਰਿਆਂ ਨੇ ਬਾਬਾ ਬੁੱਢਾ ਜੀ ਨੂੰ ਵੀ ਧੰਨ ਧੰਨ ਕਿਹਾ ਹੈ।
ਮਹਿਮਾ ਮਹਾ ਜਾਨ ਸਭ ਲੀਨ।
ਸਾਰਿਆਂ ਨੇ ਮਹਿਮਾ ਨੂੰ ਜਾਣ ਲਿਆ ਹੈ।
ਸਿਰ ਨਿਵਾਏ ਕਰ ਬੰਧਨ ਕੀਨ।
ਸਾਰਿਆਂ ਨੇ ਜਾਣ ਲਿਆ ਬਾਬਾ ਬੁੱਢਾ ਜੀ ਦੀ ਮਹਿਮਾ ਨੂੰ, ਵਡਿਆਈ ਨੂੰ, ਤੇ ਸਾਰੇ ਗੁਰਸਿੱਖਾਂ ਨੇ ਫਿਰ ਸਿਰ ਨਿਵਾ ਕਰਕੇ ਵੰਦਨਾ ਕੀਤੀ, ਨਮਸਕਾਰ ਕੀਤੀ।
ਇਸ ਪ੍ਰਕਾਰ ਗੁਰ ਕਰੇ ਬਿਲਾਸਾ।
ਇਸ ਤਰ੍ਹਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਸਿੱਖਾਂ ਦੇ ਨਾਲ ਬਚਨ ਬਿਲਾਸ ਕਰਦੇ ਹਨ।
ਸੰਤੇ ਉਧਾਰਤ ਦੁਸ਼ਟ ਬਿਨਾਸਾ।
ਉਹ ਸਤਿਗੁਰੂ ਜੀ ਸੰਤਾਂ ਦਾ ਉਧਾਰ ਕਰਦੇ ਨੇ, ਸਿਮਰਨ ਕਰਨ ਵਾਲੇ ਭਗਤੀ ਕਰਨ ਵਾਲਿਆਂ ਦਾ ਉਧਾਰ ਕਰਦੇ ਨੇ, ਤੇ ਜਿਹੜੇ ਦੁਸ਼ਟ ਨੇ, ਖੋਟੀ ਮਤ ਵਾਲੇ ਨੇ, ਭੈੜੀ ਮਤ ਵਾਲੇ ਨੇ, ਉਹਨਾਂ ਦਾ ਵਿਨਾਸ਼ ਕਰਦੇ ਹਨ।
ਬੀਰ ਅਰਮਿੰਦ ਅਰਦਮ ਤੀਰਜ ਤਾਰੀ।
ਗਰੀਬ ਨਵਾਜ ਸਤਿਗੁਰੂ ਜੀ ਬੈਰੀਆਂ ਦਾ ਨਾਸ਼ ਕਰਨ ਵਾਲੇ ਨੇ, ਬੈਰੀ ਵੀਰਾਂ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਯੋਧੇ ਨੇ ਉਹਨਾਂ ਦੇ ਉਹਨਾਂ ਨੂੰ ਪਿਆਰ ਕਰਦੇ ਨੇ, ਦੁਸ਼ਮਣਾਂ ਨੂੰ ਖਤਮ ਕਰਦੇ ਨੇ, ਤੇ ਧੀਰਜ ਦੇ ਧਾਰਨੀ ਨੇ। ਅਥਾਹ ਧੀਰਜ ਸਤਿਗੁਰਾਂ ਦੇ ਹਿਰਦੇ ਦੇ ਅੰਦਰ ਟਿਕਿਆ ਹੋਇਆ, ਕਦੇ ਵੀ ਗਰੀਬ ਨਿਵਾਸ ਸਤਿਗੁਰੂ ਜੀ ਨਾ ਘਰ ਵਿੱਚ ਤੇ ਨਾ ਮੈਦਾਨੇ ਜੰਗ ਦੇ ਵਿੱਚ ਤਲਖੀ ਵਿੱਚ ਨਹੀਂ ਆਏ। ਕਦੇ ਸਤਿਗੁਰੂ ਜੀ ਕ੍ਰੋਧਿਤ ਨਹੀਂ ਹੋਏ, ਕਦੇ ਕਿਸੇ ਪ੍ਰਤੀ ਗੁੱਸੇ ਵਿੱਚ ਨਹੀਂ ਆਏ। ਘਰ ਦੇ ਵਿੱਚ ਵੀ ਸਤਿਗੁਰੂ ਜੀ ਧੀਰਜ ਵਿੱਚ ਰਹਿੰਦੇ ਨੇ, ਠਰੰਮੇ ਦੇ ਨਾਲ ਰਹਿੰਦੇ ਨੇ, ਬੜੇ ਪਿਆਰ ਦੇ ਨਾਲ ਰਹਿੰਦੇ ਨੇ। ਤੇ ਮੈਦਾਨੇ ਜੰਗ ਦੇ ਵਿੱਚ ਵੀ ਜਦੋਂ ਸਤਿਗੁਰੂ ਜੀ ਤੇਗ ਵਾਹੁੰਦੇ ਨੇ ਤੇ ਬੜੇ ਪਿਆਰ ਦੇ ਨਾਲ ਵਾਹੁੰਦੇ ਨੇ। ਦੁਸ਼ਮਣ ਦੇ ਨਾਲ ਇਸ ਤਰ੍ਹਾਂ ਸਤਿਗੁਰੂ ਜੰਗ ਯੁੱਧ ਕਰਦੇ ਨੇ ਜਿਵੇਂ ਇੱਕ ਉਸਤਾਦ ਆਪਣੇ ਚੇਲੇ ਨੂੰ ਸ਼ਸਤਰ ਵਿੱਦਿਆ ਸਿਖਾ ਰਿਹਾ ਹੋਵੇ। ਤੇ ਇਹ ਐਗਜ਼ਾਮਪਲਾਂ ਬੜੀਆਂ ਇਹਨਾਂ ਜੰਗਾਂ ਯੁੱਧਾਂ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਜਦੋਂ ਪੈਂਦੇ ਖਾਂ ਸਤਿਗੁਰੂ ਜੀ ਦੇ ਉੱਪਰ ਚੜ੍ਹਾਈ ਕਰਕੇ ਆਇਆ ਤੇ ਗਰੀਬ ਨਿਵਾਸ ਸਾਹਿਬ ਜੀ ਨੇ ਪੈਂਦੇ ਖਾਂ ਨੂੰ ਕਿਹਾ ਜੀ ਪੈਂਦੇ ਖਾਂ ਪਹਿਲਾਂ ਵਾਰ ਤੂੰ ਕਰ, ਕਿਤੇ ਤੁਹਾਡੀਆਂ ਮਨ ਦੀ ਮਨ ਵਿੱਚ ਹੀ ਨਾ ਰਹਿ ਜਾਣ। ਤੇ ਜਦੋਂ ਪੈਂਦੇ ਖਾਂ ਦੇ ਉੱਪਰ ਸਤਿਗੁਰਾਂ ਨੇ ਵਾਰ ਕੀਤਾ ਨਾ ਫਿਰ ਅਖੀਰ ਦੇ ਵਿੱਚ, ਤੇ ਪੈਂਦੇ ਖਾਂ ਹਾਏ ਅੰਮਾ ਕਹਿਣ ਲੱਗ ਪਿਆ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣਗੇ ਪੈਂਦੇ ਖਾਂ ਹੁਣ ਅੰਮਾ ਕਹਿਣ ਦਾ ਸਮਾਂ ਨਹੀਂ, ਹੁਣ ਅੱਲਾ ਕਹਿ। ਤੇ ਸਤਿਗੁਰੂ ਜੀ ਨੇ ਕਿਹਾ ਹੁਣ ਤੂੰ ਕਲਮਾ ਪੜ੍ਹ। ਤੇ ਪੈਂਦੇ ਖਾਂ ਨੇ ਫਿਰ ਹੱਥ ਜੋੜੇ, ਸਤਿਗੁਰੂ ਹੁਣ ਤੁਹਾਡੀ ਤਲਵਾਰ ਹੀ ਮੇਰੀਆਂ ਕਲਮਾਂ ਨੇ। ਤੇ ਗਰੀਬ ਨਿਵਾਸ ਸਤਿਗੁਰੂ ਮੈਦਾਨੇ ਜੰਗ ਦੇ ਵਿੱਚ ਵੀ ਕਦੇ ਤਲਖੀ ਵਿੱਚ ਨਹੀਂ ਆਉਂਦੇ। ਪਿੱਛੇ ਆਪ ਜੀ ਨੇ ਜੰਗ ਸਰਵਣ ਕੀਤਾ, ਅਬਦੁਲ ਖਾਂ ਆਇਆ ਹੈ, ਪਹਿਲਾਂ ਸਤਿਗੁਰਾਂ ਨੇ ਉਹਨੂੰ ਕਿਹਾ ਪਹਿਲਾਂ ਤੂੰ ਵਾਰ ਕਰ, ਉਹਨੇ ਤਿੰਨ ਵਾਰ ਕੀਤੇ ਨੇ, ਸਤਿਗੁਰੂ ਤਲਖੀ ਵਿੱਚ ਨਹੀਂ ਆਏ। ਤੇ ਬਾਅਦ ਵਿੱਚ ਗਰੀਬ ਨਿਵਾਸ ਸਾਹਿਬ ਜੀ ਨੇ ਐਸਾ ਫੁਰਤੀ ਦੇ ਨਾਲ ਵਾਰ ਕੀਤਾ ਹੈ, ਉਹਦਾ ਸਰੀਰ ਜਨੇਊ ਦੀ ਤਰ੍ਹਾਂ ਕੱਟ ਕੇ ਰੱਖ ਦਿੱਤਾ ਹੈ। ਔਰ ਖਾਲਸਾ ਜੀ ਉਹ ਗਰੀਬ ਨਿਵਾਸ ਸਤਿਗੁਰੂ ਸਦਾ ਧੀਰਜ ਧਾਰਨ ਕਰਕੇ ਰੱਖਦੇ ਹਨ।
ਰਣ ਮੈਂ ਅਚਲ ਬਲੀ ਪੁਜ ਪਾਰੀ,
ਰਣ ਦੇ ਵਿੱਚ ਵੀ ਗਰੀਬ ਨਿਵਾਸ ਸਤਿਗੁਰੂ ਜੀ ਜੋ ਬਹੁਤ ਤਾਕਤਵਰ ਨੇ, ਭਾਰੀ ਭੁਜਾਵਾਂ ਦੇ ਮਾਲਕ ਹਨ।
ਮਹਾਤਨੁਖ ਨਿਸ਼ਟੁਰ ਤਰ ਹਾਥ,
ਸਤਿਗੁਰੂ ਜੀ ਮੈਦਾਨੇ ਜੰਗ ਦੇ ਵਿੱਚ ਵੀ ਧੀਰਜ ਰੱਖਦੇ ਨੇ ਤੇ ਹੱਥ ਦੇ ਵਿੱਚ ਕਠੋਰ ਧਨੁੱਖ ਸਤਿਗੁਰੂ ਜੀ ਪਕੜ ਕੇ ਰੱਖਦੇ ਹਨ।
ਸਰਪ ਸਮਾਨ ਬਾਨ ਖਰ ਸਾਥ,
ਗਰੀਬ ਨਿਵਾਸ ਸਾਹਿਬ ਜੀ ਦੇ ਪੱਥੇ ਦੇ ਵਿੱਚ ਸੱਪ ਦੀ ਤਰ੍ਹਾਂ ਤੀਰ ਨੇ ਜਿਹੜੇ ਸੂਕਦੇ ਜਾਂਦੇ ਨੇ, ਦੁਸ਼ਮਣ ਨੂੰ ਜਾ ਕਰਕੇ ਬਿੰਨ ਦਿੰਦੇ ਹਨ।
ਹਤੇ ਸ਼ਤਰੂ ਗਨ ਅਰੇ ਨਾ ਕੋਈ,
ਅਣਗਿਣਤ ਇੱਕ ਇੱਕ ਤੀਰ ਸ਼ਤਰੂਆਂ ਨੂੰ ਖਤਮ ਕਰ ਦਿੰਦਾ ਹੈ, ਬੇਸ਼ੁਮਾਰ ਸ਼ਤਰੂਆਂ ਨੂੰ ਬਿੰਨ ਕੇ ਰੱਖ ਦਿੰਦਾ ਹੈ। ਕੋਈ ਵੀ ਦੁਸ਼ਮਣ ਸਤਿਗੁਰਾਂ ਦੇ ਅੱਗੇ ਅੜਦਾ ਨਹੀਂ।
ਬਚੈ ਸੋ ਰਣ ਤਜ ਭਾਜੈ ਜੋਈ,
ਜੇ ਕੋਈ ਬਚ ਜਾਂਦਾ ਦੁਸ਼ਮਣ ਤੇ ਉਹ ਮੈਦਾਨੇ ਜੰਗ ਨੂੰ ਖਾਲੀ ਕਰਕੇ ਦੌੜ ਜਾਂਦਾ ਹੈ।
ਪਰਾ ਮਾਤ ਕੋ ਰਾਖੇ ਗੋਈ,
ਸਤਿਗੁਰਾਂ ਦੇ ਅੰਦਰ ਅਥਾਹ ਸ਼ਕਤੀਆਂ ਨੇ, ਉਹਨਾਂ ਸ਼ਕਤੀਆਂ ਨੂੰ ਕਦੇ ਵੀ ਉਹ ਪ੍ਰਗਟ ਨਹੀਂ ਕਰਦੇ, ਛੁਪਾ ਕੇ ਰੱਖਦੇ ਹਨ।
ਕਰੇ ਕ੍ਰਿਤ ਨਰ ਅਨੁਹਰ ਹੋਈ,
ਸਤਿਗੁਰੂ ਜੀ ਮਨੁੱਖੀ ਜਾਮੇ ਦੇ ਵਿੱਚ ਮਨੁੱਖੀ ਸਰੀਰ ਦੇ ਵਿੱਚ ਇਹ ਕਿਰਤ ਕਰ ਰਹੇ ਹਨ।
ਦੋਹਰਾ ਰਹੇ ਕਿਤਕ ਦਿਨ ਗੁਰ ਇਗ ਬ੍ਰਿਧ ਸਾਹਿਬ ਵੱਡ ਧੀਰ,
ਬਾਬਾ ਬੁੱਢਾ ਜੀ ਜੋ ਬੜੇ ਧੀਰਜਵਾਨ ਨੇ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਕਾਫੀ ਦਿਨ ਰਹੇ ਹਨ।
ਬ੍ਰਿਧ ਅਵਸਥਾ ਪਰਮ ਪੀ ਨਿਰਬਲ ਪਇਓ ਸਰੀਰ,
ਬਾਬਾ ਬੁੱਢਾ ਜੀ ਦੀ ਜਿਹੜੀ ਅਵਸਥਾ ਨਾ ਉਹ ਬਿਰਧ ਹੋ ਚੁੱਕੀ ਹੈ, ਵਡੇਰੀ ਉਮਰ ਦੇ ਹਨ। ਤੇ ਸਰੀਰ ਜਿਵੇਂ ਜਿਵੇਂ ਵਡੇਰੀ ਉਮਰ ਵਿੱਚ ਜਾਂਦਾ ਹੈ, ਸਰੀਰ ਵਿੱਚੋਂ ਬਲ ਖਤਮ ਹੁੰਦਾ ਜਾਂਦਾ ਹੈ, ਸਰੀਰ ਨਿਰਬਲ ਹੁੰਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ ਹੈ। ਬਾਬਾ ਬੁੱਢਾ ਜੀ ਵਡੇਰੀ ਉਮਰ ਦੇ ਵਿੱਚ ਨੇ ਤੇ ਸਰੀਰ ਨਿਰਬਲ ਹੋ ਗਿਆ ਹੈ।
ਚੌਪਾਈ ਚਯੋ ਚਲਨ ਚਿੱਤੇ ਆਪਣ ਸਥਾਨੀ,
ਹੁਣ ਬਾਬਾ ਬੁੱਢਾ ਜੀ ਆਪਣੇ ਥਾਂ ਤੇ ਜਾਣਾ ਚਾਹੁੰਦੇ ਹਨ।
ਤਜਨ ਸਰੀਰ ਦਸ਼ਾ ਨਿਰਾਨੀ,
ਹੁਣ ਬਾਬਾ ਬੁੱਢਾ ਜੀ ਨੇ ਦੇਖਿਆ ਇਹ ਸਰੀਰ ਨੂੰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ।
ਸ੍ਰੀ ਨਾਨਕ ਗੁਰ ਤੇ ਸਿੱਖ ਹੋਇਓ,
ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਬਾਬਾ ਬੁੱਢਾ ਜੀ ਗੁਰੂ ਨਾਨਕ ਦੇ ਸਿੱਖ ਹੋਏ ਨੇ।
ਕਸ਼ਟ ਮਹਾਰ ਗੋਬਿੰਦ ਗੁਰ ਜੋਇਓ।
ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੱਕ ਛੇ ਗੁਰੂ ਸਾਹਿਬਾਨ ਜੀ ਦੇ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ, ਗੁਰੂ ਪਦ ਦੇ ਉੱਪਰ ਵਿਰਾਜਮਾਨ ਸਤਿਗੁਰਾਂ ਦੇ ਦੀਦਾਰ ਕੀਤੇ ਨੇ ਤੇ ਦੋ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਮੌਜੂਦ ਨੇ, ਗੁਰਿਆਈ ਬਾਅਦ ਵਿੱਚ ਪ੍ਰਾਪਤ ਹੋਈ ਹੈ। ਉਸ ਸਮੇਂ ਬਾਬਾ ਬੁੱਢਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਨੇ, ਅਜੇ ਬਚਪਨ ਅਵਸਥਾ ਦੇ ਵਿੱਚ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਰੀਰਕ ਤੌਰ ਤੇ ਮੌਜੂਦ ਨੇ ਤੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਵੀ ਸਰੀਰਕ ਤੌਰ ਤੇ ਮੌਜੂਦ ਨੇ। ਇਹਨਾਂ ਦੋਨਾਂ ਸਰੀਰਾਂ ਦੇ ਬਾਬਾ ਬੁੱਢਾ ਜੀ ਨੇ ਦੀਦਾਰ ਕੀਤੇ ਨੇ, ਜੋਤ ਬਾਅਦ ਵਿੱਚ ਪ੍ਰਾਪਤ ਹੋਈ। ਅੱਠ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਜੀ ਨੇ, ਛੇ ਗੁਰੂ ਸਾਹਿਬਾਨ ਦੇ ਗੁਰੂ ਜੋਤ ਵਿੱਚ ਦਰਸ਼ਨ ਕੀਤੇ ਨੇ, ਦੋ ਗੁਰੂ ਸਾਹਿਬਾਨ ਦੇ ਸਰੀਰਕ ਰੂਪ ਵਿੱਚ ਦਰਸ਼ਨ ਕੀਤੇ ਨੇ। ਉਹ ਬਾਬਾ ਬੁੱਢਾ ਜੀ ਜਿਨ੍ਹਾਂ ਦੀ 125 ਸਾਲ ਆਰਵਲਾ ਕੁੱਲ ਆਰਵਲਾ ਤੇ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਆਏ ਨੇ, 113 ਸਾਲ ਗੁਰੂ ਨਾਨਕ ਦੇ ਘਰ ਵਿੱਚ ਰਹਿ ਕਰਕੇ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਹੈ। ਹੁਣ ਉਹ ਬਾਬਾ ਬੁੱਢਾ ਜੀ ਵੇਖਦੇ ਨੇ ਸਰੀਰ ਨਿਰਬਲ ਹੋ ਗਿਆ, ਹੁਣ ਇਹ ਸਰੀਰ ਨੂੰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ।
ਖਸ਼ਟ ਗੁਰਨ ਕੇ ਚਲਤ ਨਿਹਾਰੇ,
ਇਹ ਗੁਰੂ ਸਾਹਿਬਾਨ ਜੀ ਤੱਕ ਗੁਰੂ ਜੋਤ ਦੇ ਦੀਦਾਰ ਕੀਤੇ ਹਨ।
ਰਿਓ ਸਮੀਪੀ ਗਿਆਨ ਉਦਾਰੇ,
ਉਹ ਗਿਆਨ ਦੇ ਸਾਗਰ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਰਹੇ ਹਨ।
ਜਿਸ ਕੇ ਕਰ ਤੇ ਨਿਕਸੇ ਟੀਕਾ,
ਜਿਨ੍ਹਾਂ ਦੇ ਕਰ ਦੇ ਨਾਲ, ਹੱਥ ਦੇ ਨਾਲ ਗੁਰਤਾ ਗੱਦੀ ਦਾ ਟਿੱਕਾ ਮਸਤਕ ਦੇ ਉੱਪਰ ਲੱਗਦਾ ਰਿਹਾ।
ਸੋ ਗੁਰ ਬਣੇ ਸਬਨ ਸੋ ਟੀਕਾ,
ਜਿਹਨੂੰ ਬਾਬਾ ਬੁੱਢਾ ਜੀ ਨੇ ਟਿੱਕਾ ਲਾ ਦਿੱਤਾ ਉਹ ਗੁਰੂ ਬਣੇ ਹਨ।
ਗੁਰ ਘਰ ਮੈਂ ਜਿਸ ਕੇ ਸਮ ਆਨਨਾ,
ਗੁਰੂ ਘਰ ਦੇ ਵਿੱਚ ਜਿਨ੍ਹਾਂ ਦੇ ਬਰਾਬਰ ਹੋਰ ਕੋਈ ਸਿੱਖ ਨਹੀਂ ਹੈ।
ਉਰੇ ਬਾਕ ਜਿਮ ਨਿਕਸੇ ਆਨਨ,
ਉਹ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਮੁੱਖ ਤੋਂ ਜੋ ਵਚਨ ਨਿਕਲਦਾ ਤੇ ਉਹ ਸਫਲ ਹੋ ਜਾਂਦਾ ਹੈ, ਮੁੱਖ ਤੋਂ ਜੋ ਵਚਨ ਕਹਿੰਦੇ ਨੇ ਉਹ ਤੁਰੰਤ ਸਫਲ ਹੁੰਦੇ ਹਨ।
ਇੱਕ ਦਿਨ ਬੈਠੇ ਬਿਨੈ ਬਖਾਨੀ,
ਇੱਕ ਦਿਨ ਬਾਬਾ ਬੁੱਢਾ ਜੀ ਬੈਠੇ ਨੇ ਬੇਨਤੀ ਕੀਤੀ,
ਬਿਨਾ ਪਨੇ ਸਭ ਕੀ ਤੁਮ ਜਾਨੀ,
ਗਰੀਬ ਨਵਾਜ ਸਾਹਿਬ ਜੀ ਉਹ ਤੁਸੀਂ ਬਿਨਾ ਭਨਿਆ ਤੋਂ ਬਿਨਾ ਕਹਿਆ ਤੋਂ ਸਾਰਾ ਕੁਝ ਜਾਣਦੇ ਹੋ, ਮੈਂ ਤੁਹਾਡੇ ਅੱਗੇ ਕੀ ਬੇਨਤੀ ਕਰਾਂ, ਤੁਸੀਂ ਤਾਂ ਬਿਨਾਂ ਬੋਲਿਆ ਤੁਸੀਂ ਸਭ ਕੁਝ ਜਾਣਦੇ ਹੋ।
ਅਬ ਮੈਂ ਗਮਨ ਚਾਹੋ ਨਿਜ ਨਗਰੀ,
ਗਰੀਬ ਨਵਾਜ ਸਾਹਿਬ ਜੀ ਹੁਣ ਮੈਂ ਆਪਣੀ ਨਗਰੀ ਵਿੱਚ ਜਾਣਾ ਚਾਹੁੰਦਾ ਹਾਂ।
ਬੀਤ ਗਈ ਆਵਰਦਾ ਸਗਰੀ,
ਸਤਿਗੁਰੂ ਜੀ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਸਾਰੀ ਉਮਰ ਲੰਘ ਗਈ ਹੈ।
ਕਿਰਪਾ ਸਿੰਧ ਇੱਕ ਬਾਰੇ ਅਬ ਦੀਜੇ,
ਹੇ ਕਿਰਪਾ ਦੇ ਸਾਗਰ ਸਮਰੱਥ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਇੱਕ ਵਰ ਦਿਓ, ਮੈਨੂੰ ਇੱਕ ਵਚਨ ਦਿਓ।
ਮੋਏ ਮਨੋਰਥ ਕੋ ਸਫਲੀਜੈ,
ਮੇਰੇ ਮਨੋਰਥ ਨੂੰ ਸਫਲ ਕਰ ਦਿਓ।
ਸੁਣ ਸ਼੍ਰੀ ਹਰਗੋਬਿੰਦ ਬਖਾਨਾ,
ਬਾਬਾ ਬੁੱਢਾ ਜੀ ਦੀ ਇਹ ਬੇਨਤੀ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ,
ਤੁਮ ਤੇ ਨੈ ਅਦੇ ਹਮ ਜਾਨਾ,
ਬਾਬਾ ਜੀ ਤੁਹਾਡੇ ਤੋਂ ਕੋਈ ਵੀ ਵਸਤੂ ਛੁਪੀ ਨਹੀਂ ਹੈ, ਕੋਈ ਐਸੀ ਵਸਤੂ ਨਹੀਂ ਜੋ ਅਸੀਂ ਤੁਹਾਨੂੰ ਨਾ ਦੇ ਸਕੀਏ।
ਤਨ ਮਨ ਧਨ ਜੇ ਤਕ ਹੈ ਮੇਰੇ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਇਹ ਤਨ ਮਨ ਧਨ ਜੋ ਮੇਰਾ ਹੈ,
ਕਿਰਪਾ ਆਪ ਕੀ ਤੇ ਨਿਤ ਹੇਰੇ,
ਇਹ ਤਾਂ ਮੈਂ ਆਪ ਜੀ ਦੀ ਕਿਰਪਾ ਦੇ ਨਾਲ ਹੀ ਤੱਕ ਰਿਹਾ ਹਾਂ, ਤੁਸੀਂ ਅਰਦਾਸ ਕੀਤੀ ਹੈ, ਤੁਹਾਡੀ ਅਰਦਾਸ ਦੇ ਨਾਲ ਹੀ ਸੰਸਾਰ ਵਿੱਚ ਆਏ ਹਾਂ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਕਹਿ ਰਹੇ ਹਨ,
ਮੋਕੋ ਸੇਵਕ ਅਪਨ ਪਛਾਨੋ,
ਦੇਖੋ ਸਤਿਗੁਰੂ ਜੀ ਦੇ ਹਿਰਦੇ ਅੰਦਰ ਕਿੰਨੀ ਨਿਮਰਤਾ ਹੈ, ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਮੈਨੂੰ ਆਪਣਾ ਸੇਵਕ ਜਾਣਨਾ ਕਰੋ।
ਜਿਮ ਚਾਤ ਤਿਮ ਹੁਕਮ ਬਖਾਨੋ,
ਤੇ ਜਿਵੇਂ ਤੁਹਾਡੇ ਮਨ ਦੀ ਅਭਿਲਾਖਾ ਹੈ, ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਹੁਕਮ ਤਾਂ ਕਰੋ।
ਸੁਨਤ ਬ੍ਰਿਧ ਨੇ ਕੀ ਵਡਿਆਈ,
ਬਾਬਾ ਬੁੱਢਾ ਜੀ ਨੇ ਜਦੋਂ ਇਹ ਵਡਿਆਈ ਨੂੰ ਸੁਣਿਆ,
ਇਹੀ ਰੀਤ ਰਾਵਰ ਬਣ ਆਈ।
ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਬੁੱਢਾ ਜੀ ਕਹਿਣ ਲੱਗੇ, ਇਹੀ ਜਿਹੜੀ ਰੀਤ ਹੈ ਗੁਰੂ ਨਾਨਕ ਦੇ ਘਰ ਵਿੱਚ ਹੈ, ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਹੈ, ਗੁਰੂ ਨਾਨਕ ਦੇ ਘਰ ਦੇ ਅੰਦਰ ਗਰੀਬੀ ਹੈ, ਤੇ ਇਸ ਗਰੀਬੀ ਨੂੰ ਸਤਿਗੁਰੂ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਆਪਣਾ ਹਥਿਆਰ ਬਣਾ ਲਿਆ ਨਾ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੀ, ਤੇ ਇਸ ਆਗੇ ਕੋ ਨਾ ਟਿਕੇ ਵਿਕਾਰੀ, ਇਹਨੂੰ ਆਪਣਾ ਹਥਿਆਰ ਬਣਾ ਲਿਆ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੀ ਨਿਮਰਤਾ ਗਰੀਬੀ ਹੈ, ਇਹ ਤੁਰੀ ਆ ਰਹੀ ਹੈ।
ਅਬ ਕੁਛ ਨਹੀਂ ਸਨਾਤਨ ਆਹੇ,
ਬਾਬਾ ਜੀ ਕਹਿਣ ਲੱਗੇ ਅਜੇ ਤੱਕ ਕੁਝ ਵੀ ਹੋਰ ਪੁਰਾਣਾ ਨਹੀਂ ਹੋਇਆ।
ਵੇਦ ਪੁਰਾਣ ਸੰਤ ਸਭ ਕਹੇ,
ਵੇਦ ਪੁਰਾਣ ਇਤਿਆਦਿਕ ਸਾਰੇ ਸੰਤ ਕਹਿੰਦੇ ਹਨ,
ਜਨ ਕੀ ਆਪਣੇ ਤੇ ਅਧਿਕਾਰੀ,
ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਜਨ ਨੂੰ ਬਹੁਤ ਵਡਿਆਈ ਦਿੰਦੇ ਨੇ, ਆਪਣੇ ਸੇਵਕ ਨੂੰ ਆਪਣੇ ਭਗਤ ਨੂੰ ਬੜੀ ਵਡਿਆਈ ਦਿੰਦੇ ਹਨ। ਤੇ ਬਾਬਾ ਰਵਿਦਾਸ ਜੀ ਵੀ ਬਚਨ ਕਰਦੇ ਨੇ, ਮੇਰੀ ਬੰਧੀ ਭਗਤ ਛਡਾਵੇ, ਬੰਧੇ ਭਗਤ ਨਾ ਛੁੱਟੇ ਮੋਹੇ। ਇੰਨੀ ਵਡਿਆਈ ਆਪਣੇ ਭਗਤ ਨੂੰ ਦਿੰਦੇ ਨੇ ਕਿ ਜੇ ਕਿਤੇ ਭਗਤ ਕੋਈ ਗੱਲ ਕਹਿ ਦੇਵੇ ਤੇ ਅਕਾਲ ਪੁਰਖ ਵਾਹਿਗੁਰੂ ਮੋੜਦਾ ਨਹੀਂ, ਉਹਨਾਂ ਦੀ ਗੱਲ ਨੂੰ ਤੁਰੰਤ ਮੰਨਦਾ ਹੈ। ਤੇ ਜੇ ਕਿਸੇ ਨੂੰ ਵਾਹਿਗੁਰੂ ਜੀ ਬੰਨ ਦੇਣ ਨਾ ਤੇ ਭਗਤ ਸਿਫਾਰਸ਼ ਕਰ ਦੇਣ ਤੇ ਵਾਹਿਗੁਰੂ ਜੀ ਉਸੇ ਸਮੇਂ ਉਹਨੂੰ ਛੁਡਾ ਦਿੰਦਾ ਹੈ, ਤੇ ਜੇ ਕਿਸੇ ਨੂੰ ਭਗਤ ਬੰਨ ਦੇਣ ਤੇ ਵਾਹਿਗੁਰੂ ਫਿਰ ਉਹਨਾਂ ਨੂੰ ਨਹੀਂ ਛੱਡਦਾ, ਅਕਾਲ ਪੁਰਖ ਵਾਹਿਗੁਰੂ ਨਹੀਂ ਛੱਡਦਾ ਕਿ ਮੇਰੇ ਭਗਤਾਂ ਨੇ ਬੰਨਿਆ। ਔਰ ਖਾਲਸਾ ਜੀਓ, ਇਤਿਹਾਸ ਦੇ ਅੰਦਰ ਵੀ ਐਸੀਆਂ ਗਥਾਵਾਂ ਨੇ, ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਬੁੱਧੂ ਸ਼ਾਹ ਨੇ ਆਵੇ ਦੇ ਲਈ ਅਰਦਾਸਾਂ ਕੀਤੀਆਂ, ਅਰਦਾਸ ਹੋ ਰਹੀ ਸੀ, ਤੇ ਮੈਂ 2 ਪੁਆਇੰਟ ਆਪ ਜੀ ਦੇ ਸਾਹਮਣੇ ਇਹ ਗਾਥਾ ਰੱਖਣੀ ਕਿ ਜਦੋਂ ਅਰਦਾਸ ਹੋ ਰਹੀ ਸੀ ਤੇ ਅਰਦਾਸ ਵਿੱਚ ਕਿਹਾ ਰਿਹਾ ਜਾ ਰਿਹਾ ਸੀ, ਸਤਿਗੁਰੂ ਕਿਰਪਾ ਕਰੋ ਇਹ ਆਵਾ ਪੱਕ ਜਾਏ, ਤੇ ਬਾਹਰ ਭਾਈ ਲੱਖੂ ਜੀ ਨੇ ਬੇਨਤੀ ਕੀਤੀ, ਸਤਿਗੁਰੂ ਇਹ ਆਵਾ ਪੱਕਣਾ ਨਹੀਂ ਚਾਹੀਦਾ, ਕਿਉਂਕਿ ਅੰਦਰੋਂ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਿੱਖ ਦੀ ਬੇਨਤੀ ਨੂੰ ਸੁਣਿਆ ਤੇ ਆਵਾ ਕੱਚੇ ਦਾ ਕੱਚਾ ਰਿਹਾ, ਤੇ ਫਿਰ ਜਦੋਂ ਅਰਦਾਸ ਕੀਤੀ ਸਤਿਗੁਰਾਂ ਦੇ ਕੋਲੇ ਜਾ ਕੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਅਰਦਾਸ ਕੀਤੀ ਸੀ ਆਵਾ ਕੱਚਾ ਰਹਿ ਗਿਆ, ਕਹਿਣ ਲੱਗੇ ਤੁਸੀਂ ਮੇਰੇ ਪਿਆਰੇ ਨੂੰ ਮੋੜ ਦਿੱਤਾ ਸੀ, ਮੈਂ ਆਪਣੇ ਪਿਆਰੇ ਦੀ ਗੱਲ ਨੂੰ ਕਿਵੇਂ ਮੋੜਦਾ, ਉਹਨਾਂ ਦੀ ਗੱਲ ਨੂੰ ਨਹੀਂ ਮੋੜਿਆ ਜਾ ਸਕਦਾ ਸੀ। ਠੀਕ ਹੈ ਤੇਰਾ ਆਵਾ ਕੱਚੇ ਦਾ ਕੱਚਾ ਰਿਹਾ ਪਰ ਪੱਕਿਆਂ ਦੇ ਭਾਅ ਵਿਕੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਸਤਿਗੁਰੂ ਜੀ ਹਮੇਸ਼ਾ ਆਪਣੇ ਭਗਤਾਂ ਦੇ ਨਾਲ ਪ੍ਰੇਮ ਕਰਦੇ ਨੇ, ਪਿਆਰ ਕਰਦੇ ਹਨ।
ਕਰਤ ਕਿਰਪਾ ਕਰ ਸਭ ਲਖ ਪਾਈ,
ਸਤਿਗੁਰੂ ਜੀ ਆਪ ਜੀ ਬੜੀ ਕਿਰਪਾ ਕਰਦੇ ਹੋ, ਮੈਂ ਇਹ ਸਾਰਾ ਕੁਝ ਆਪ ਜੀ ਦੇ ਦਰ ਤੋਂ ਹੀ ਵੇਖਿਆ ਹੈ, ਜਾਣਿਆ ਹੈ। ਇਸ ਤਰ੍ਹਾਂ ਬਾਬਾ ਬੁੱਢਾ ਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਨ। ਅੱਜ ਦਾ ਇਤਿਹਾਸ ਇੱਥੇ ਸਮਾਪਤ ਹੁੰਦਾ ਹੈ ਜੀ।